ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਰਖਵਾਰੀ ਕਾ ਹੋਏ ਬਿਨਾਸ ਆਗੈ ਨਰਕ ਈਹਾ ਭੋਗ ਬਿਲਾਸ ਖਸਮ ਮਰੈ ਤਉ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੈ ਰਖਵਾਰੀ ਕਾ ਹੋਏ ਬਿਨਾਸ ਆਗੈ ਨਰਕ ਈਹਾ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੈ ਹਾਰ ਸੰਤ ਕਉ ਬਿਖ ਬਿਗਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਕਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਤਿਸ ਕਾ ਬਹੁ ਜਾਨਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰ ਦਿਓ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਹਮ ਤਿਸ ਕਾ ਬਹੁ ਜਾਨਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰ ਦਿਓ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸਰਵਰੀ ਕਾਇਨਾਤ ਭਗਤ ਵਛਲ ਦੀਨਾ ਬੰਧੂ ਪਤਿਤ ਪਾਵਨ ਕਰਨਾ ਨਿਧਾਨ ਅੰਤਰ ਜਾਮੀ ਪੁਰਖ ਵਿਦਾਤੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਸਾਹਿਬਾਂ ਦੇ ਮੁਬਾਰਕ ਪਾਵਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਰੀਬ ਨਿਵਾਜੀ ਸਦਕਾ ਸਤਿਗੁਰਾਂ ਦੇ ਦਰ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਜੀ ਦੀ ਕਥਾ ਵਿਚਾਰ ਸਰਵਣ ਕਰਨ ਹਿਤ ਪਹੁੰਚੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਮਿਹਰਬਾਨ ਸਤਿਗੁਰਾਂ ਨੇ ਸਾਨੂੰ ਕਲਯੁਗੀ ਸੰਸਾਰ ਦੇ ਵਿੱਚੋਂ ਮਾਇਆ ਦੀਆਂ ਮੋਹ ਲਹਿਰਾਂ ਤੋਂ ਬਚਾਉਂਦੇ ਹੋਏ ਆਪਣੇ ਚਰਨਾਂ ਦਾ ਪਿਆਰ ਬਖਸ਼ਦਿਆਂ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤ ਸੰਗਤ ਦੀਆਂ ਅਮੋਲਕ ਘੜੀਆਂ ਆਪਣੀ ਅੰਮ੍ਰਿਤ ਕਥਾ ਕਹਿਣ ਕਰਕੇ ਸੁਣਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 871 ਦੇ ਉੱਪਰ ਗਾਉਣ ਦੇ ਸਿਰਲੇਖ ਹੇਠ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਪਾਵਨ ਬਚਨ ਹੈ, ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਵਿਆਪ ਰਹੀ ਮਾਇਆ ਦੀ ਗੱਲ ਉਸ ਦੇ ਵਿੱਚ ਕਰ ਰਹੇ ਹੈ। ਜਿਸ ਮਾਇਆ ਦੇ ਇਹ ਸਾਰੇ ਜਗਤ ਨੂੰ ਮੋਹਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਬਾਬਾ ਮਾਇਆ ਰਚਨਾ ਧੋ। ਮਹਾਰਾਜ ਜੀ ਕਹਿੰਦੇ ਸੰਸਾਰ ਦੀ ਝੂਠੀ ਰਚਨਾ ਜਿਸ ਦੇ ਅੰਦਰ ਸਾਰਾ ਸੰਸਾਰ ਹੀ ਉਲਝਿਆ ਪਿਆ, ਪਰ ਭਗਤ ਸਾਹਿਬ ਕਹਿਣ ਲੱਗੇ ਮੈਂ ਉਸ ਮਾਇਆ ਦੇ ਪ੍ਰਭਾਵ ਤੋਂ ਉਸ ਮਾਇਆ ਦੇ ਪਰਛਾਵੇਂ ਤੋਂ ਬਚ ਗਿਆ। ਭਗਤ ਸਾਹਿਬ ਨੂੰ ਪੁੱਛੀਏ ਭਗਤ ਸਾਹਿਬ ਜਿੱਥੇ ਸਾਰਾ ਸੰਸਾਰ ਉਸ ਮਾਇਆ ਦੇ ਪ੍ਰਭਾਵ ਵਿੱਚ ਚਲਿਆ ਗਿਆ ਤੁਸੀਂ ਕਿੱਕਣਾ ਬਚ ਗਏ, ਔਰ ਕਿਸ ਮਾਇਆ ਦੀ ਤੁਸੀਂ ਗੱਲ ਕਰਨ ਡਏ ਜੇ? ਕਿਹੜੀ ਮਾਇਆ ਹੈ, ਕੀ ਹੈ ਉਹ ਮਾਇਆ, ਕਿਹੋ ਜੀ ਹੈ ਉਹ ਮਾਇਆ? ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਲੈ ਓਏ ਸਿੱਖਾ ਤੈਨੂੰ ਮੈਂ ਦੱਸਾਂ ਉਹ ਮਾਇਆ ਕਿਹੋ ਜੀ ਹੈ, ਤੇ ਹਿੱਤ ਚਿੱਤ ਲਾ ਕੇ ਸੁਣ। ਜੇ ਤੂੰ ਮਾਇਆ ਦੀਆਂ ਨਿਸ਼ਾਨੀਆਂ ਸੁਣ ਗਿਆ, ਚੇਤੇ ਰੱਖੀ, ਤੇ ਫਿਰ ਮਾਇਆ ਤੋਂ ਬਚਣ ਦੇ ਉਪਾਵ ਤੇਰੇ ਚਿੱਤ ਵਿੱਚ ਪ੍ਰਗਟ ਹੋਣਗੇ। ਇੱਕ ਦਿਨ ਐਸਾ ਆਏਗਾ ਤੂੰ ਮਾਇਆ ਤੋਂ ਬਚ ਕੇ ਨਿਰੰਕਾਰ ਦੇ ਚਰਨਾਂ ਤੱਕ ਪਹੁੰਚ ਜਾਏਗਾ। ਮਹਾਰਾਜ ਸਾਹਿਬ ਕੈਸੀ ਉਹ ਮਾਇਆ ਦੀ ਵਿਆਖਿਆ ਭਗਤ ਕਬੀਰ ਸਾਹਿਬ ਆਪਣੇ ਬਚਨਾਂ ਵਿੱਚ ਕਰ ਰਹੇ ਹੈ, ਆਪਾਂ ਹੁਣ ਦੇ ਸਮੇਂ ਦੇ ਵਿੱਚ ਪੜ੍ਹਨ ਸੁਣਨ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਹਜ਼ੂਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਗ ਅੰਤਕ ਬਦੈ ਨਾ ਸਲ ਕਵ, ਗੁਰੂ ਰਾਮਦਾਸ ਤੇਰੀ ਸ਼ਰਨ, ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਸ਼ਰਨ ਦਾ ਆਪਣੀ ਗੋਦ ਦਾ ਨਿੱਘ ਬਖਸ਼ਦਿਆਂ ਮਹਾਰਾਜ ਸੱਚੇ ਪਾਤਸ਼ਾਹ ਰਸਨਾ ਤੇ ਸੁਭਾਏ ਮਾਨ ਹੋ ਕਰਕੇ ਅੰਦਰ ਨੂੰ ਟਿਕਾਓ, ਪ੍ਰੇਮ ਔਰ ਵੈਰਾਗ ਦੀ ਭਾਵਨਾ ਬਖਸ਼ ਕਰ ਸਤਿਗੁਰੂ ਆਪਣੀ ਕਥਾ ਆਪ ਕਰਵਾ ਲੈਣ, ਆਪ ਸੰਗਤ ਅਸੀਸ ਦੇਹੋ, ਅਸੀਸ ਬਖਸ਼ਦਿਆਂ ਔਰ ਆਪਣੀ ਹਾਜ਼ਰੀ ਗੁਰੂ ਪਿਤਾ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਲਵਾਉਂਦਿਆਂ ਦੋਏ ਕਰ ਜੋੜ ਉਚਾਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਖਸਮ ਮਰੈ ਤਉ ਨਾਰ ਨਾ ਰੋਵੈ।
ਗਾਉਣ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਖਸਮ ਮਰੈ ਤਉ ਨਾਰ ਨਾ ਰੋਵੈ। ਨਾਰ ਦਾ ਭਾਵ ਇੱਥੇ ਸੰਸਾਰ ਰੂਪ ਦੇ ਵਿੱਚ ਵਿਚਰ ਰਹੀ ਕਿਸੇ ਇਸਤਰੀ ਤੋਂ ਨਹੀਂ ਹੈ, ਨਾਰੀ ਤੋਂ ਨਹੀਂ ਹੈ। ਨਾਰ ਦਾ ਭਾਵ ਇੱਥੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹੈ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈਸੇ ਤੇ ਆਪ ਜੀ ਨਿਤਾ ਪ੍ਰਤੀ ਵਿਚਾਰ ਸਰਵਣ ਕਰਨ ਵਾਲੇ ਗੁਰੂ ਜਨ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹਰੇਕ ਉਹ ਚੀਜ਼ ਮਾਇਆ ਹੈ ਜੀ, ਜਿਸ ਦਾ ਪ੍ਰਭਾਵ ਸਾਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਲੋਂ ਤੋੜ ਲੈਂਦਾ। ਭਾਵੇਂ ਉਹ ਬੱਚੇ ਦੀ ਕਿਲਕਾਰੀ ਹੋਵੇ, ਮਾਂ ਦੀ ਪਿਆਰ ਭਰੀ ਆਵਾਜ਼ ਹੋਵੇ, ਭਾਵੇਂ ਬੁੱਢੀ ਦਾ ਰੁਦਨ ਕਿਉਂ ਨਾ ਹੋਵੇ, ਹਰੇਕ ਉਹ ਆਵਾਜ਼, ਹਰੇਕ ਉਹ ਪ੍ਰਭਾਵ ਜਿਹੜਾ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਵੱਲੋਂ ਰੋਕ ਲੈਂਦਾ, ਗੁਰਬਾਣੀ ਦੇ ਅਨੁਸਾਰ ਉਹ ਮਾਇਆ ਹੈ। ਉਹ ਕੁਛ ਵੀ ਹੋ ਸਕਦਾ, ਘਰ ਪਰਿਵਾਰ, ਧੀਆਂ ਪੁੱਤਰ, ਕੰਮ ਕਾਰੋਬਾਰ, ਆਪਣੇ ਆਪ ਦੀ ਚੜ੍ਹਦੀ ਕਲਾ, ਬਹੁਤ ਕੁਝ ਹੈ। ਹਰੇਕ ਉਹ ਚੀਜ਼ ਮਾਇਆ ਹੈ ਜਿਹੜੀ ਸਾਨੂੰ ਇਹ ਪ੍ਰੇਰਣਾ ਕਰਦੀ ਹੈ ਆਪਣੇ ਆਪ ਤੇ ਧਿਆਨ ਦੇ, ਤੂੰ ਨਾਮ ਜਪ ਕੇ ਕੀ ਲੈਣਾ। ਹੁਣ ਜਿਹੜੀ ਗੱਲ ਸਾਡੇ ਮਨ ਚਿੱਤ 'ਚ ਖਿਆਲ ਪੈਦਾ ਕਰੇ, ਚੇਤੇ ਰੱਖਿਓ, ਉਸ ਦਾ ਨਾਮ ਮਾਇਆ ਹੈ। ਮਹਾਰਾਜ ਜੀ ਕਹਿੰਦੇ ਉਹ ਮਾਇਆ, ਉਹ ਪੈਸਾ, ਉਹ ਧਨ ਦੌਲਤ, ਜਦੋਂ ਉਸ ਦਾ ਸਵਾਮੀ, ਉਸ ਦਾ ਪਤੀ, ਉਸ ਦਾ ਮਾਲਕ ਮਰ ਜਾਂਦਾ ਹੈ ਤੇ ਉਹ ਮਾਇਆ ਕਦੇ ਵੀ ਰੋਂਦੀ ਨਹੀਂ। ਹੁਣ ਕੋਠੀਆਂ ਕਦੇ ਕਿਸੇ ਰੋਂਦੀਆਂ ਵੇਖੀਆਂ ਜੀ? ਜਿਸ ਨੇ ਇੱਕ ਇੱਕ ਕਿੱਟ ਜੋੜ ਕੇ ਕੋਠੀ ਬਣਾਈ ਹੋਵੇ, ਜਦੋਂ ਉਹ ਚਿੱਟੇ ਦਾੜੇ ਵਾਲੇ ਬਜ਼ੁਰਗ ਦੀ ਲਾਸ਼ ਉਸ ਘਰ ਦੇ ਵਿੱਚ ਪਈ ਹੁੰਦੀ ਏ, ਘਰ ਦੇ ਜੀ ਤੇ ਉਹਦੇ ਪ੍ਰੇਮ ਵਿੱਚ ਰੋਂਦੇ ਆ, ਪਰ ਕੋਠੀਆਂ ਕਾਰਾਂ ਕੋਈ ਨਹੀਂ ਰੋਂਦੇ। ਕਿਉਂ? ਕਿਉਂਕਿ ਜੇ ਸਾਨੂੰ ਸੁਣਦੀ ਹੋਵੇ ਤੇ ਕੋਠੀਆਂ ਹੱਸ ਕੇ ਕਹਿੰਦੀਆਂ ਹੋਣੀਆਂ, ਬਾਪੂ ਤੂੰ ਮਰ ਗਿਆ ਪਰ ਸਾਨੂੰ ਕੋਈ ਚਿੰਤਾ ਨਹੀਂ, ਕਿਉਂਕਿ ਸਾਡਾ ਮਾਲਕ ਤੇ ਤੇਰਾ ਪੁੱਤਰ ਬਣ ਗਿਆ ਹੈ। ਮਾਇਆ ਕਿਉਂ ਰੋਵੇ? ਰੋਣ ਤੇ ਦੂਜੇ ਲੋਕ, ਮਹਾਰਾਜ ਜੀ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ। ਨਾਰ ਦਾ ਭਾਵ ਮਾਇਆ ਜਿਹੜੀ ਆਪਣੇ ਮਾਲਕ ਦੇ ਮੋਇਆਂ ਤੇ ਕਦੇ ਵੀ ਰੁਦਨ ਨਹੀਂ ਕਰਦੀ।
ਉਸ ਰਖਵਾਰਾ ਔਰੋ ਹੋਵੈ,
ਕਹਿਣ ਲੱਗੇ ਉਸ ਦਾ ਜਿਹੜਾ ਰਖਵਾਰਾ ਹੈ, ਉਸ ਦਾ ਜਿਹੜਾ ਮਾਲਕ ਹੈ, ਉਹ ਝੱਟ ਦਿਨੇ ਕੋਈ ਹੋਰ ਬਣ ਜਾਂਦਾ। ਕਦੇ ਤੁਸੀਂ ਵੇਖਿਆ ਕਿਤੇ ਮਾਇਆ ਇਸ ਸੰਸਾਰ ਦੇ ਪੈਸੇ ਨੂੰ ਆਪਾਂ ਕਹਿ ਲਈਏ, ਕਿਤੇ ਸੋਨਾ ਕਿਤੇ ਰੁਪਈਏ ਜਿਹੜੇ ਨੂੰ ਰਾਹ ਦੇ ਵਿੱਚ ਤੁਰੇ ਫਿਰਦੇ ਹੋਣ, ਡਿੱਗੇ ਪਏ ਹੋਣ ਤੇ ਕੋਈ ਉਹਨਾਂ ਵੱਲ ਧਿਆਨ ਨਾ ਦਿੰਦਾ ਹੋਵੇ, ਮਾਲਕ ਰੋਂਦਾ ਤੇ ਮਾਇਆ ਪੈਸਾ ਧਨ ਦੌਲਤ ਕਦੇ ਨਹੀਂ ਰੋਂਦੀ, ਕਿਉਂਕਿ ਚੁੱਕਣ ਵਾਲੇ ਨੇ ਚੁੱਕ ਕੇ ਨਾਲ ਦੀ ਨਾਲ ਜੇਬ ਚ ਪਾ ਲੈਣਾ। ਔਰ ਮਾਇਆ ਦਾ ਸੁਭਾਅ ਹੈ ਜਿਹਦੀ ਜੇਬ ਵਿੱਚ ਚਲੇਗੀ ਉਸੇ ਦੀ ਦਾਸੀ ਬਣ ਜਾਂਦੀ ਹੈ। ਇਹ ਇਹ ਅਸਲ ਵਿੱਚ ਮਹਾਰਾਜ ਜੀ ਕਹਿਣ ਲੱਗੇ ਉਸ ਰਖਵਾਰਾ ਔਰ ਉਹ ਹੈ। ਮਾਇਆ ਦੇ ਰਖਵਾਰੇ ਤੇ ਬਹੁਤ ਹੋ ਜਾਣਗੇ, ਪਰ ਚੇਤੇ ਰੱਖੀ ਹੋਏ ਸੱਜਣਾ, ਜਿਸ ਮਾਇਆ ਪਿੱਛੇ ਲੱਗ ਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਪਿਆਰ ਨੂੰ ਤੂੰ ਭੁਲਾਇਆ, ਤੇਰਾ ਰਖਵਾਰਾ ਕਿਸੇ ਨੇ ਨਹੀਂ ਬਣਨਾ। ਇੱਕ ਮਹਾਂਪੁਰਖ ਸਾਰੀ ਉਮਰ ਤਸਵੀ ਜਪਦਾ ਰਿਹਾ, ਮਾਲਾ ਜਪਦਾ ਰਿਹਾ, ਸਾਰੀ ਉਮਰ ਉਸ ਨੇ ਤਸਵੀ ਫੇਰੀ, ਸਾਰੀ ਉਮਰ ਉਸ ਨੇ ਮਾਲਾ ਫੇਰੀ, ਬੜੇ ਵੱਡੇ ਡੇਰੇ ਦਾ ਉਸਨੇ ਆਯਤ ਕਰ ਲਿਆ, ਬੜਾ ਵੱਡਾ ਡੇਰਾ ਬਣਾ ਲਿਆ। ਜਦੋਂ ਉਹ ਮਹਾਂਪੁਰਖ ਮੋਇਆ ਜਾਂਦਾ, ਮਹਾਂਪੁਰਖ ਪੂਰਾ ਹੋ ਜਾਂਦਾ, ਮਹਾਂਪੁਰਖ ਚੜ੍ਹਾਈ ਕਰ ਜਾਂਦਾ, ਚੇਤੇ ਰੱਖਿਓ ਸੱਜਣੋ, ਜਿਹੜੀ ਮਾਲਾ ਜਪ ਜਪ ਕੇ ਮਹਾਂਪੁਰਖ ਇੱਥੇ ਤੱਕ ਪਹੁੰਚਿਆ ਸੀ, ਉਸ ਮਾਲਾ ਦਾ ਉੱਤਰਾਧਿਕਾਰੀ ਕੋਈ ਨਹੀਂ ਹੁੰਦਾ, ਪਰ ਡੇਰੇ ਦੇ ਉੱਤਰਾਧਿਕਾਰੀ ਬਣਨ ਵਾਸਤੇ ਬਥੇਰੇ ਤਿਆਰ ਹੋ ਜਾਂਦੇ ਨੇ। ਖਸਮ ਮਰੈ ਤੋ ਨਾਰ ਨਾ ਰੋਵੈ, ਮਾਲਾ ਨੂੰ ਕੋਈ ਪਿਆਰ ਨਹੀਂ, ਡੇਰੇ ਨੂੰ ਪਿਆਰ ਆ, ਸਾਨੂੰ ਸੰਭਾਓ ਅਸੀਂ ਸਾਂਭ ਲੈਣਾ ਜੀ। ਮਹਾਰਾਜ ਜੀ ਕਹਿਣ ਲੱਗੇ ਇੱਥੇ ਇਹੋ ਹੀ ਹੈ, ਉਸ ਰਖਵਾਰਾ ਔਰੋ ਹੋਵੇ। ਅੱਜ ਉਸ ਗੱਦੀ ਦੇ ਉੱਤੇ ਬੈਠ ਕੇ ਜੇ ਕੋਈ ਜ਼ਬਰ ਤੇ ਜ਼ੁਲਮ ਕਰਦਾ, ਜਿਵੇਂ ਸਮੇਂ ਦੀ ਜ਼ਾਲਮ ਸਰਕਾਰ ਨੇ ਜੂਨ ਦੇ ਵਿੱਚ ਕੀਤਾ, ਰਹੇ ਉਹ ਵੀ ਨਹੀਂ ਤੇ ਰਿਹਾ ਉਹਨਾਂ ਦਾ ਕੱਖ ਵੀ ਕੁਝ ਨਹੀਂ। ਚੇਤੇ ਰੱਖਿਓ, ਜਿਸ ਮਾਇਆ ਦੇ ਪ੍ਰਭਾਵ ਦੇ ਨਾਲ ਬੰਦਾ ਬਦਫੈਲੀਆਂ ਕਰਦਾ, ਜਿਸ ਮਾਇਆ ਦੇ ਪ੍ਰਭਾਵ ਦੇ ਨਾਲ ਬੰਦਾ ਕੂੜ ਕਮਾਉਂਦਾ, ਜਿਸ ਮਾਇਆ ਦੇ ਪ੍ਰਭਾਵ ਦੇ ਨਾਲ ਬੰਦਾ ਝੂਠ ਦੇ ਵਿੱਚ ਲਿਪਤ ਹੋਇਆ ਰਹਿੰਦਾ, ਮਹਾਰਾਜ ਜੀ ਕਹਿੰਦੇ ਉਹ ਮਾਇਆ ਨੇ ਤੇਰੇ ਜੀਵਨ ਨੂੰ ਬਰਬਾਦ ਕਰ ਘਤਣਾ ਹੈ ਜੀ।
ਰਖਵਾਰੇ ਕਾ ਹੋਏ ਬਿਨਾਸ,
ਮਹਾਰਾਜ ਜੀ ਕਹਿੰਦੇ ਰਖਵਾਰਾ, ਮਾਇਆ ਦਾ ਰਖਵਾਲਾ ਜਿਹੜਾ ਹੈ ਉਸ ਦਾ ਵਿਨਾਸ਼ ਹੋ ਜਾਂਦਾ, ਮਾਇਆ ਦੇ ਪਸਾਰੇ ਦਾ ਜਿਹੜਾ ਹੈ ਉਹ ਵਿਨਾਸ਼ ਨਹੀਂ ਹੁੰਦਾ। ਮਾਇਆ ਦਾ ਪਸਾਰਾ ਉਸੇ ਤਰੀਕੇ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਦ੍ਰਿਸ਼ਟਮਾਨ ਰਹਿੰਦਾ ਹੈ ਜੀ।
ਆਗੈ ਨਰਕ ਈਹਾ ਭੋਗ ਵਿਲਾਸ,
ਹੁਣ ਮਹਾਰਾਜ ਜੀ ਕਹਿਣ ਲੱਗੇ ਆਗੈ ਨਰਕ ਈਹਾ ਭੋਗ ਵਿਲਾਸ। ਇਹਦੇ ਦੋ ਤਰੀਕੇ ਨਾਲ ਆਪਾਂ ਬਚਨ ਕਰ ਸਕਦੇ ਹਾਂ। ਆਗੈ ਦਾ ਭਾਵ ਪ੍ਰਲੋਕ ਦਾ ਸਮਾਂ, ਉਹ ਜਿਹੜਾ ਸਮਾਂ ਹੈ ਉਦੋਂ ਇਸ ਨੂੰ ਨਰਕਾਂ ਦੇ ਵਿੱਚ ਪੈਣਾ ਹੈ। ਈਹਾ ਦਾ ਭਾਵ ਹੈ ਸੰਸਾਰ, ਜਿੱਥੇ ਇਸ ਨੇ ਮਾਇਆ ਦੇ ਪਿੱਛ ਲੱਗਿਆ ਪਰਮੇਸ਼ਰ ਵਾਹਿਗੁਰੂ ਨੂੰ, ਦਾਤੇ ਨੂੰ, ਦੇਣ ਵਾਲੇ ਨੂੰ ਭੁਲਾਇਆ, ਜਿਹਨੂੰ ਮਹਾਰਾਜ ਬਚਨ ਕਰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀਂ ਮਰਨ ਵਿਚਾਰਾ। ਉਸ ਮਾਇਆ ਪਿੱਛ ਲੱਗਦਿਆਂ ਜਿਸ ਦਾਤੇ ਨੂੰ ਭੁਲਾਇਆ, ਚੇਤੇ ਰੱਖੀ ਅੱਗੇ ਤੈਨੂੰ ਨਰਕ ਪ੍ਰਾਪਤ ਹੋਣਗੇ। ਦੂਸਰਾ ਆਪਾਂ ਤਤਕਾਲੀਨ ਇਸ ਦਾ ਅਰਥ ਪ੍ਰਗਟ ਕਰਦੇ ਹੋਏ ਆਖੀਏ, ਮਹਾਰਾਜ ਕਹਿੰਦੇ ਆਗੈ ਨਰਕ, ਆਗੈ ਦਾ ਭਾਵ ਤੇਰੇ ਇਸ ਜ਼ਿੰਦਗੀ ਦੇ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਤੈਨੂੰ ਨਰਕ ਮਿਲਣਾ। ਹੁਣ ਤੇ ਮਾਇਆ ਦੇ ਨਾਲ ਜਿਹੜੇ ਤੂੰ ਧਨ ਪਦਾਰਥਾਂ ਦੇ ਨਾਲ ਤੂੰ ਨਸ਼ੇ ਕਰਦਾ, ਧਨ ਪਦਾਰਥਾਂ ਦੇ ਨਾਲ ਵੰਨ ਸਵੰਨੇ ਤੂੰ ਪਦਾਰਥ ਪਿਆ ਛਕਦਾ, ਆਪਣੀ ਜੀਵ ਦਾ ਸਵਾਦ ਪੂਰਾ ਕਰਦਾ, ਚੇਤੇ ਰੱਖੀ ਦੇ ਡਾਕਟਰ ਕਹਿ ਦਿੰਦੇ ਆ ਤੂੰ ਇੰਨਾ ਖਾ ਲਿਆ, ਇੰਨਾ ਤੂੰ ਨਸ਼ਾ ਪੀ ਲਿਆ, ਤੇਰੇ ਤੇ ਗੁਰਦੇ ਹੀ ਖਰਾਬ ਹੋ ਗਿਆ, ਅੱਗੇ ਤੈਨੂੰ ਨਰਕ ਹੀ ਭੋਗਣਾ ਪੈਣਾ ਹੈ। ਹੁਣ ਤੈਨੂੰ ਇਹ ਚੀਜ਼ਾਂ ਸਵਾਦਲੀਆਂ ਪਈਆਂ ਲੱਗਦੀਆਂ, ਹੁਣ ਤੈਨੂੰ ਮਿੱਠਾ ਮਿੱਠਾ ਲੱਗਦਾ, ਪਰ ਬੜੇ ਲੋਕ ਨੇ ਇੱਦਾਂ ਦੇ ਜੀ ਜਿਨ੍ਹਾਂ ਨੂੰ ਅੱਜ ਵੀ ਮਿੱਠਾ ਜ਼ਹਿਰ ਹੋ ਗਿਆ। ਕਿਉਂ? ਕਿਉਂਕਿ ਡਾਕਟਰਾਂ ਨੇ ਮਨਾ ਕਰ ਦਿੱਤਾ, ਕਹਿਣ ਲੱਗੇ ਹੁਣ ਮਿੱਠਾ ਖਾਏਗਾ ਤੇ ਤੇਰੀ ਮੌਤ ਹੋ ਜਾਣੀ ਹੈ। ਪਹਿਲਾਂ ਮਿੱਠਾ ਇਹਦੇ ਵਾਸਤੇ ਸ਼ਗਨ ਹੋਇਆ ਕਰਦਾ ਸੀ ਵੀ ਮੇਰੇ ਘਰ 'ਚ ਕੋਈ ਖੁਸ਼ੀ ਪ੍ਰਗਟ ਹੋਈ ਹੈ, ਮੈਂ ਆਪਣਾ ਮੂੰਹ ਮਿੱਠਾ ਕਰਾਂ। ਹੁਣ ਉਹਦੇ ਘਰ 'ਚ ਖੁਸ਼ੀ ਪ੍ਰਗਟ ਹੋਈ ਤੇ ਉਹ ਮੂੰਹ ਜਿਹੜਾ ਹੈ ਮਿੱਠੇ ਨਾਲ ਕਿੱਦਾਂ ਮਿੱਠਾ ਕਰੇਗਾ, ਮਿੱਠਾ ਤਾਂ ਜ਼ਹਿਰ ਬਣ ਗਿਆ ਉਸ ਦੇ ਵਾਸਤੇ। ਮਹਾਰਾਜ ਜੀ ਕਹਿੰਦੇ ਆਗੈ ਨਰਕ, ਤੇਰੇ ਵਾਸਤੇ ਅੱਗੇ ਨਰਕ ਹੋਏਗਾ ਜਿਹੜੇ ਮਾਇਆ ਦੇ ਰੰਗ ਤਮਾਸ਼ੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਨਾ, ਕਹਿਣ ਲੱਗੇ ਇਹ ਮਾਇਆ ਦਾ ਸੁਭਾਅ ਏਦਾਂ ਦਾ, ਜਿਹਦੇ ਕੋਲ ਤੇ ਮਾਇਆ ਨਹੀਂ ਉਹ ਤੇ ਘੁੰਮਦਾ ਫਿਰਦਾ ਮਾਇਆ ਕਮਾਉਣ ਵਾਸਤੇ, ਤੇ ਜਿਸ ਦੇ ਕੋਲੇ ਹੈ ਉਹ ਇਸ ਦੇ ਮਾਇਆ ਨੂੰ ਸਾਂਭਣ ਦੇ ਚੱਕਰਾਂ ਦੇ ਵਿੱਚ ਹੀ ਫਿਰਦਾ। ਤੇ ਮਹਾਰਾਜ ਨੂੰ ਪੁੱਛੀਏ, ਮਹਾਰਾਜ ਕਿਹੜਾ ਬੰਦਾ ਹੈ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਸਰਬ ਸ੍ਰੇਸ਼ਟ ਹੈ? ਮਹਾਰਾਜ ਜੀ ਕਹਿੰਦੇ, ਜਿਸ ਗ੍ਰਹਿ ਬਹੁਤਾ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਜਿਸ ਨੂੰ ਆਉਣ ਦੀ ਕੋਈ ਖੁਸ਼ੀ ਨਾ ਹੋਵੇ ਤੇ ਜਾਣ ਦਾ ਕੋਈ ਗਮ ਨਾ ਹੋਵੇ, ਉਹ ਇਹ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਹੈ।
ਏਕ ਸੁਹਾਗਨ ਜਗਤ ਪਿਆਰੀ।
ਮਹਾਰਾਜ ਜੀ ਕਹਿਣ ਲੱਗੇ, ਇੱਕ ਮਾਇਆ ਦਾ ਨਾਂ ਕੋਈ ਧਰਮ ਹੈ ਜੀ, ਮਾਇਆ ਦੀ ਨਾਂ ਕੋਈ ਜਾਤ ਹੈ, ਮਾਇਆ ਦਾ ਨਾਂ ਕੋਈ ਰੰਗ ਹੈ, ਮਾਇਆ ਦਾ ਨਾਂ ਕੋਈ ਰੂਪ ਹੈ। ਹੁਣ ਗੱਲ ਨੂੰ ਸਮਝਣ ਦਾ ਯਤਨ ਕਰਿਓ, ਪਰ ਇਹ ਮਾਇਆ ਜਿਹੜੀ ਹੈ ਸਾਰੇ ਸੰਸਾਰ ਨੂੰ ਇਹਨੇ ਮੋਹ ਰੱਖਿਆ, ਸਾਰੇ ਸੰਸਾਰ ਨੂੰ ਪਿਆਰੀ ਲੱਗਦੀ ਹੈ। ਮਹਾਰਾਜ ਜੀ ਕਹਿੰਦੇ, ਏਕ ਸੁਹਾਗਣ ਜਗਤ ਪਿਆਰੀ, ਇਹਦਾ ਜਿਹੜਾ ਮੋਹ ਹੈ, ਇਹ ਮਾਇਆ ਦੀ ਜਿਹੜੀ ਖਿੱਚ ਹੈ, ਹਰੇਕ ਸੰਸਾਰੀ ਜੀਵ ਦੇ ਅੰਦਰ ਹੈ। ਸਤਿਗੁਰੂ ਨਾਲ ਬਾਣੀ ਦੇ ਵਿੱਚ ਬਚਨ ਕਰਦੇ ਨੇ, ਰਜੋ ਗੁਣ ਸਤੋ ਗੁਣ। ਮਹਾਰਾਜ ਜੀ ਕਹਿੰਦੇ, ਇਹ ਜਿਹੜੇ ਸਾਰੇ ਗੁਣ ਨੇ ਨਾ, ਇਹ ਵੀ ਮਾਇਆ ਦੇ ਗੁਣ ਹੈ ਜੀ, ਚੇਤੇ ਰੱਖਿਓ। ਹੁਣ ਦੂਜੇ ਦੋ ਗੁਣਾਂ ਦੀ ਤੇ ਆਪਾਂ ਵਿਆਖਿਆ ਸੌਖੀ ਕਰ ਸਕਦੇ ਹਾਂ, ਪਰ ਜਦੋਂ ਆਪਾਂ ਆਖਾਂਗੇ ਸਤੋ ਗੁਣ, ਅਸਲ ਦੇ ਵਿੱਚ ਸਤੋ ਗੁਣ ਵੀ ਮਾਇਆ ਦੇ ਵਿੱਚ ਆ ਜਾਂਦਾ, ਉਦੋਂ ਜਦੋਂ ਸਾਨੂੰ ਬਾਣੀ ਪੜ੍ਹੀ ਦਾ ਹੀ ਹੰਕਾਰ ਭਾਸਣ ਲੱਗ ਪਏ, ਜਦੋਂ ਸਾਨੂੰ ਲੱਗਣ ਲੱਗ ਪਏ ਮੈਂ ਕਿੰਨਾ ਚੰਗਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਾਣਾ, ਤੇ ਇਹ ਕਿੰਨੇ ਮਾੜੇ ਆ ਜਿਹੜੇ ਅਜੇ ਤੱਕ ਸੁੱਤੇ ਪਏ ਆ, ਉਹ ਤੇਰੇ ਨਾਲੋਂ ਤੇ ਚੰਗੇ ਨੇ। ਘੱਟੋ ਘੱਟ ਆਪਣੇ ਚਿੱਤ ਵਿੱਚ ਉਹਨਾਂ ਨੇ ਹੰਕਾਰ ਦੀ ਭਾਵਨਾ ਤੇ ਨਹੀਂ ਨਾ ਪ੍ਰਵਿਰਤ ਕੀਤੀ। ਇਹ ਵੀ ਕਿਤੇ ਜਾ ਕੇ ਜਿਹੜਾ ਹੈ, ਜਿਹੜਾ ਮਾਇਆ ਦੇ ਗੁਣ ਵਿੱਚ ਆ ਜਾਂਦਾ, ਜਦੋਂ ਦਿੱਤੇ ਹੋਏ ਪਦਾਰਥਾਂ ਦਾ, ਸੇਵਾ ਕੀਤੇ ਹੋਏ ਪਦਾਰਥਾਂ ਦਾ, ਦਾਨ ਕੀਤੇ ਹੋਏ ਪਦਾਰਥਾਂ ਦਾ ਹੀ ਮਨ ਤੇ ਹੰਕਾਰ ਚੜ੍ਹ ਕੇ ਬੋਲਣ ਲੱਗ ਪਏ, ਉਹ ਮੇਰੇ ਤੋਂ ਵੱਡਾ ਦਾਨੀ ਕੌਣ ਜੇ ਸੰਸਾਰ ਦੇ ਵਿੱਚ? ਅਸਲ ਦੇ ਵਿੱਚ ਇਹ ਵੀ ਮਾਇਆ ਹੈ। ਮਹਾਰਾਜ ਕਹਿੰਦੇ, ਏਕ ਸੁਹਾਗਣ ਜਗਤ ਪਿਆਰੀ। ਹੁਣ ਇਸ ਨੇ ਸਾਰੇ ਸੰਸਾਰ ਨੂੰ ਆਪਣੀ ਚਪੇਟ ਦੇ ਵਿੱਚ ਲੈ ਕਰਕੇ ਰੱਖਿਆ ਹੋਇਆ ਹੈ।
ਸਗਲੇ ਜੀਵ ਜੰਤ ਕੀ ਨਾਰੀ।
ਮਹਾਰਾਜ ਜੀ ਰਹਾਓ ਪਦ ਦਾ ਬਚਨ ਹੈ, ਕਹਿਣ ਲੱਗੇ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀਵ ਜੰਤ ਕੀ ਨਾਰੀ। ਔਰ ਹਰੇਕ ਇਸ ਮਾਇਆ ਰੂਪ ਇਸਤਰੀ ਨੂੰ ਆਪਣੀ ਘਰ ਵਾਲੀ, ਆਪਣੀ ਬਹੁਟੀ ਬਣਾਉਣਾ ਚਾਹੁੰਦਾ ਹੈ। ਐਸਾ ਕੌਣ ਹੈ ਸੰਸਾਰ ਦੇ ਉੱਪਰ ਜਿਹੜਾ ਇਸ ਮਾਇਆ ਤੋਂ ਮੁਕਤ ਹੋਇਆ ਹੋਵੇ? ਉਹ ਅੱਗੇ ਖੈਰ ਭਗਤ ਸਾਹਿਬ ਨੇ ਕਹਿਣਾ ਬਚਨ ਕਰਨਾ ਹੈ, ਪਰ ਹਰੇਕ ਹੁਣ ਇੱਥੇ ਮਾਇਆ ਜਿਹੜਾ ਸ਼ਬਦ ਹੈ ਆਪਾਂ ਇਸਤਰੀ ਰੂਪ ਹੋ ਕਰਕੇ ਬਚਨ ਉਚਾਰ ਰਹੇ ਹਾਂ, ਪਰ ਇਹ ਸਾਡੇ ਵਾਸਤੇ ਨਰ ਵਾਸਤੇ ਵੀ ਹੈ ਤੇ ਨਾਰੀ ਵਾਸਤੇ ਵੀ ਹੈ, ਮਰਦ ਵਾਸਤੇ ਵੀ ਹੈ ਤੇ ਔਰਤ ਵਾਸਤੇ ਵੀ ਹੈ, ਜਿੰਨੇ ਆਪਾਂ ਸੁਣ ਡੇ ਜੇ। ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਕਹਿੰਦੇ ਨੇ, ਸਾਰੇ ਹੀ ਇਸ ਮਾਇਆ ਦੇ ਪ੍ਰਭਾਵ ਵਿੱਚ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬੜਾ ਸੋਹਣਾ ਮਾਝ ਕੀ ਵਾਰ ਦੇ ਅੰਦਰ ਇਸ ਮਾਇਆ ਦਾ ਉਲੇਖ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ ਆ ਬਾਣੀ ਵਿੱਚ, ਵੱਖ ਵੱਖ ਬਚਨਾਂ ਨੂੰ ਲੈ ਕੇ ਸਮਝਣ ਦਾ ਯਤਨ ਕਰਾਂਗੇ। ਮਹਾਰਾਜ ਕਹਿੰਦੇ, ਜਦੋਂ ਇਹ ਜੀਵ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ ਨਾ, ਉਸ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਨਾਂ ਬੇਨਤੀ ਕਰ ਰਿਹਾ ਸੀ ਕਿ ਮਹਾਰਾਜ ਮੈਨੂੰ ਇੱਥੋਂ ਬਚਾਓ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇਸ ਜਠਰ ਅਗਨ ਤੋਂ ਕੱਢ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀਆਂ ਬੇਨਤੀਆਂ ਨੂੰ ਸਵੀਕਾਰ ਕੀਤਾ ਤੇ ਕਹਿਣ ਲੱਗੇ, ਇਸ ਨੂੰ ਜਠਰ ਅਗਨ ਤੋਂ ਬਚਾ ਕਰਕੇ ਸੰਸਾਰ ਸੋਹਣਾ ਵਿਖਾ ਦਿੱਤਾ ਇਸ ਨੂੰ। ਜਿਵੇਂ ਆਪਾਂ ਪੜ੍ਹਦੇ ਹਾਂ, ਜੀਅਰਾ ਹਰ ਕੇ ਗੁਨਾ ਗਾਓ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ ਵਾਲੀ ਗੱਲ ਵਾਪਰ ਜਾਂਦੀ ਹੈ। ਇਹਨੂੰ ਸੰਸਾਰ ਦੀ ਵਾਹ ਲੱਗੀ ਤੇ ਕਹਿਣ ਲੱਗੇ, ਬੜੀ ਹੈਰਾਨੀ ਦੀ ਗੱਲ ਹੈ, ਮਾਤਾ ਦੇ ਗਰਭ ਦੇ ਵਿੱਚ ਸੈਂ ਤੇ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਸੈਂ, ਜਿਵੇਂ ਹੀ ਮਾਤਾ ਦੇ ਗਰਭ ਤੋਂ ਸੰਸਾਰ ਦੀ ਤੈਨੂੰ ਹਵਾ ਲੱਗੀ, ਉਹ ਭਲਿਆ ਕਿਹੋ ਜਿਹਾ ਤੇਰਾ ਮਤ ਤੇ ਬੁੱਧ ਹੋ ਗਈ, ਇਹ ਮਾਇਆ ਦੀ ਹਵਾ ਨੇ ਤੇਰੇ ਤੇ ਐਸਾ ਪ੍ਰਭਾਵ ਪਾਇਆ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਹੁਣ ਇਸ ਪਾਸੇ ਨੂੰ ਤੁਰ ਪਿਆ, ਜਿਹੜਾ ਅੰਦਰ ਕਹਿੰਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ, ਹੁਣ ਇਹ ਰੋਂਦਾ ਹੁਣ ਵੀ ਹੈ, ਕੁਰਲਾਉਂਦਾ ਹੁਣ ਵੀ ਹੈ, ਕਿਲਕਾਰੀਆਂ ਹੁਣ ਵੀ ਮਾਰਦਾ, ਹੱਥ ਪੈਰ ਹੁਣ ਵੀ ਮਾਰਦਾ, ਪਰ ਹੁਣ ਇਸ ਦੇ ਹੱਥ ਪੈਰ ਭੁੱਖ ਵਾਸਤੇ ਨੇ, ਹੁਣ ਇਸ ਦੀਆਂ ਕਿਲਕਾਰੀਆਂ, ਹੁਣ ਇਸ ਦਾ ਰੁਦਨ ਪਰਮੇਸ਼ਰ ਦੇ ਚਰਨਾਂ ਵਾਸਤੇ ਨੇ, ਮਾਤਾ ਦੇ ਅੰਮ੍ਰਿਤ ਦੁੱਧਾਂ ਤੱਕ ਪਹੁੰਚਣਾ ਚਾਹੁੰਦਾ। ਕਿਉਂ? ਕਿਉਂਕਿ ਮਹਾਰਾਜ ਜੀ ਕਹਿਣ ਲੱਗੇ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਬ, ਚੌਥਾ ਪਿਆਰੂ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਤਾਤ, ਛਿਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹ। ਕਹਿਣ ਲੱਗੇ ਇੱਥੋਂ ਤੱਕ ਪਹੁੰਚ ਗਿਆ। ਦਸਵੇਂ ਦਦਾ ਹੋਆ ਸੁਆ, ਗਏ ਸੇ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਓ, ਆਇਆ ਗਇਆ ਮੋਇਆ ਨਾਉ, ਪਿੱਛੇ ਪਤਲ ਸਦੇਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਕਹਿੰਦੇ ਤੂੰ 10 ਪੌੜੀਆਂ ਆਪਣੇ ਜੀਵਨ ਦੀਆਂ ਕੱਢੀਆਂ, ਪਰ ਇੱਕ ਵੀ ਥਾਂ ਤੇ ਤੇਰੀ ਜਵਾਨੋਂ ਸਤਨਾਮ ਸ਼੍ਰੀ ਵਾਹਿਗੁਰੂ ਨਾ ਨਿਕਲਿਆ ਹੋਏ। ਤੂੰ ਤੇ ਸੰਸਾਰੀ ਗੱਲਾਂ ਦੇ ਵਿੱਚ ਹੀ ਲਿਪਤ ਰਹਿ ਗਿਆ, ਅਖੀਰ ਤੇਰਾ ਸਰੀਰ ਸਵਾਹ ਵੀ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰ ਤੈਨੂੰ ਉਹ ਦਾਤਾਂ ਦੇਣ ਵਾਲਾ ਨਿਰੰਕਾਰ ਚੇਤੇ ਨਹੀਂ ਆਇਆ, ਤੈਨੂੰ ਉਹਦਾ ਪਿਆਰ ਚੇਤੇ ਨਹੀਂ ਆਇਆ, ਤੂੰ ਬਸ ਇਸੇ ਮਾਇਆ ਦੇ ਵਿੱਚ ਸ਼ੁਰੂ ਹੋਇਆ ਤੇ ਮਾਇਆ ਵਿੱਚ ਹੀ ਖਤਮ ਹੋ ਗਿਆ। ਉਹ ਮਾਇਆ ਜਿਸ ਨੂੰ ਸਾਰੇ ਆਪਣੀ ਇਸਤਰੀ ਬਣਾਉਣਾ ਚਾਹੁੰਦੇ ਆ, ਆਪਣੇ ਬੋਝਿਆਂ ਵਿੱਚ ਪਾਉਣਾ ਚਾਹੁੰਦੇ ਆ, ਆਪਣੇ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖਣਾ ਚਾਹੁੰਦੇ ਆ, ਮਹਾਰਾਜ ਜੀ ਕਹਿੰਦੇ ਸਗਲੇ ਜੀਅ ਜੰਤ ਕੀ ਨਾਰੀ, ਉਹ ਮਾਇਆ ਨੇ ਸਾਰੇ ਸੰਸਾਰ ਨੂੰ ਹੀ ਮੋਹਿਆ ਹੈ ਜੀ।
ਰਹਾਓ
ਰਹਾਓ ਠਹਿਰਾਓ ਦੇ ਕਰਕੇ ਭਗਤ ਸਾਹਿਬ ਜੀ ਅੱਗੇ ਬਚਨ ਕਰ ਰਹੇ ਹੈ।
ਸੁਹਾਗਨ ਗੱਲ ਸੋ ਹੈ ਹਾਰ,
ਮਹਾਰਾਜ ਜੀ ਕਹਿੰਦੇ ਇਸ ਮਾਇਆ ਦੇ ਗਲ ਵਿੱਚ ਇੱਕ ਹਾਰ ਪਾਇਆ ਹੋਇਆ, ਜਿਵੇਂ ਇਸਤਰੀ ਗਹਿਣਿਆਂ ਨਾਲ ਲੱਦੀ ਹੋਵੇ, ਸਜੀ ਹੋਵੇ, ਉਹਨੇ ਵੱਖ ਵੱਖ ਤਰ੍ਹਾਂ ਦੇ ਗਹਿਣੇ ਜਿਹੜੇ ਨੇ ਆਪਣੇ ਸਰੀਰ ਤੇ ਪਾਏ ਹੋਣ, ਗਹਿਣੇ ਰੂਪ ਤੇ ਨਹੀਂ ਵਧਾਉਂਦੇ, ਪਰ ਜਿੰਨਾ ਕੁ ਰੂਪ ਹੈ ਉਹਦੀ ਸੋਭਾ ਦੂਣੀ ਕਰਨ ਦਾ ਯਤਨ ਕਰ ਦਿੰਦੇ ਆ। ਕਈ ਮਨੁੱਖ ਜਿਹੜੇ ਨੇ, ਜਿਹੜੇ ਵਿਕਾਰੀ ਮਨੁੱਖ ਹੈ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵੇਸਵਾ ਔਰਤ ਦਾ ਜ਼ਿਕਰ ਕਰਦਿਆਂ ਆਖਿਆ, ਕਹਿਣ ਲੱਗੇ ਉਹ ਆਪਣੇ ਸਰੀਰ ਦੇ ਉੱਪਰ ਹਾਰ ਸ਼ਿੰਗਾਰ ਕਰਦੀ ਹੈ, ਵੇਸ਼ਵਾ, ਜਿਹੜੇ ਉਹਨਾਂ ਲੋਕਾਂ ਨੂੰ ਲੁਭਾਉਣ ਵਾਸਤੇ ਜਿਹੜੇ ਪਹਿਲਾਂ ਤੋਂ ਹੀ ਵਿਕਾਰੇ ਨੇ, ਜਿਹੜੇ ਭੋਗ ਰਸਾਂ ਦੇ ਵਿੱਚ ਲਿਪਤ ਹੋਣਾ ਚਾਹੁੰਦੇ ਨੇ, ਉਹ ਆਪਣੇ ਸਰੀਰ ਨੂੰ ਨਾਨਾ ਪ੍ਰਕਾਰ ਦੇ ਨਾਲ ਤਿਆਰ ਕਰਦੀ ਹੈ, ਤੇ ਫਿਰ ਜਿਹੜੀ ਉਹ ਵੇਸ਼ਵਾ ਹੈ ਉਹ ਕਾਮੀ ਪੁਰਖਾਂ ਦਾ ਇੰਤਜ਼ਾਰ ਕਰਦੀ ਹੈ। ਮਹਾਰਾਜ ਜੀ ਕਹਿੰਦੇ ਸੁਹਾਗਣ ਗੱਲ ਸੋ ਹੈ ਹਾਰ, ਇੱਥੇ ਜਿਹੜੀ ਮਾਇਆ ਰੂਪ ਵੇਸ਼ਵਾ ਹੈ, ਇਸ ਨੇ ਆਪਣੇ ਗਲਾਂ ਦੇ ਗਲ ਵਿੱਚ ਹਾਰ ਪਾਇਆ, ਤੇ ਉਸ ਹਾਰ ਦੇ ਵਿੱਚ ਮੋਤੀਆਂ ਦੀ ਥਾਂ ਤੇ ਕੀ ਹੈ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਹਾਰ ਇਸ ਨੇ ਆਪਣੇ ਗਲੇ ਵਿੱਚ ਪਾਇਆ। ਜਦੋਂ ਉਸ ਵਿਕਾਰਾਂ ਰੂਪੀ ਹਾਰ ਨੂੰ ਜਿਹੜਾ ਹੈ ਕਾਮੀ ਪੁਰਖ ਵੇਖਦਾ ਹੈ, ਤੇ ਉਹ ਤੇ ਪਹਿਲਾਂ ਹੀ ਵਿਕਾਰੀ ਹੈ, ਪਹਿਲਾਂ ਹੀ ਕਾਮੀ ਹੈ, ਤੇ ਉਹ ਮਾਇਆ ਰੂਪ ਸੁਹਾਗਣ ਦੇ ਵੱਲ ਖਿੱਚਿਆ ਜਾਂਦਾ ਹੈ।
ਸੰਤ ਕਉ ਬਿਕ ਬਿਕ ਸਹਿ ਸੰਸਾਰ,
ਤੇ ਮਹਾਰਾਜ ਜੀ ਕਹਿੰਦੇ ਸੰਤ ਕੋ ਬਿਖ, ਸੰਤ ਵਾਸਤੇ ਤੇ ਉਹ ਜ਼ਹਿਰ ਹੈ, ਸੰਤ ਭਾਵ ਜਿਹੜਾ ਨਾਮ ਜਪਦਾ, ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਰਤਿਆ। ਹੁਣ ਜਿਹੜਾ ਬੰਦਾ ਸਮਝਦਾ ਨਾ ਕਿ ਇਹ ਚੀਜ਼ ਜ਼ਹਿਰ ਹੈ, ਉਹ ਤੇ ਸਮਝ ਜਾਂਦਾ, ਨਹੀਂ ਤੇ ਫਿਰ ਦੂਜਾ ਬੰਦਾ ਕਈ ਵਾਰੀ ਉਸ ਜ਼ਹਿਰ ਨੂੰ ਪੀਣ ਤੋਂ ਬਾਅਦ ਸਮਝਦਾ ਜਦੋਂ ਦੇਰ ਹੋ ਚੁੱਕੀ ਹੁੰਦੀ ਹੈ। ਕਹਿੰਦੇ ਹੁਣ ਜਿਹੜਾ ਨਾਮ ਜਪਣ ਵਾਲਾ, ਉਸ ਨੂੰ ਤੇ ਪਤਾ ਵੀ ਇਹ ਮੇਰੇ ਮਨ ਨੂੰ ਲੁਭਾਏ ਮਾਨ ਕਰਨ ਦਾ ਯਤਨ ਕੀਤਾ ਜਾ ਰਿਹਾ। ਸੰਤ ਕੋ ਬਿਖ, ਸੰਤ ਵਾਸਤੇ ਉਹ ਜ਼ਹਿਰ ਹੈ, ਪਰ ਬਿਗਸੈ ਸੰਸਾਰ, ਬਿਗਸੈ ਕਹਿੰਦੇ ਨੇ ਖੁਸ਼ ਹੋਣਾ, ਤੇ ਮੇਰੇ ਵਰਗੇ ਮਾਇਆ ਦੇ ਰੰਗ ਤਮਾਸ਼ਿਆਂ ਨੂੰ ਵੇਖ ਕਰਕੇ ਖੁਸ਼ ਹੋਈ ਜਾਂਦੇ ਨੇ ਕਿ ਪਹਿਲਾਂ ਮੈਨੂੰ ਕੋਈ ਪੁੱਛਦਾ ਨਹੀਂ ਸੀ, ਹੁਣ ਜੀ ਜੀ ਹੋਣ ਲੱਗ ਪਈ ਹੈ। ਮਹਾਰਾਜ ਜੀ ਕਹਿੰਦੇ ਸੰਤ ਵਾਸਤੇ ਸਾਰੀਆਂ ਚੀਜ਼ਾਂ ਜ਼ਹਿਰ ਨੇ, ਸੰਤ ਵਾਸਤੇ ਸਾਰੀਆਂ ਚੀਜ਼ਾਂ ਬਿਖ ਦੇ ਸਮਾਨ ਨੇ, ਪਰ ਸੰਸਾਰ ਇਹਨਾਂ ਚੀਜ਼ਾਂ ਨੂੰ ਵੇਖ ਕਰਕੇ ਆਨੰਦ ਵਿੱਚ ਜਾ ਰਿਹਾ ਹੈ।
ਕਰ ਸ਼ਿੰਗਾਰ ਬਹਿ ਪਖਿਆਰੀ,
ਤੇ ਕਹਿਣ ਲੱਗੇ ਹੁਣ ਉਹ ਤੇ ਕਰ ਸ਼ਿੰਗਾਰ ਬਹਿ ਪਖਿਆਰੀ, ਉਹ ਤੇ ਸ਼ਿੰਗਾਰ ਕਰਕੇ ਬੇਸ਼ਵਾ ਰੂਪ ਹੋ ਕਰਕੇ ਜਿਹੜੇ ਕਾਮੀ ਪੁਰਖ ਨੇ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਤਿਆਰ ਵਰ ਤਿਆਰ ਹੋ ਕਰਕੇ ਬੈਠ ਗਈ ਹੈ।
ਸੰਤ ਕੀ ਠਿਠਕੀ ਫਿਰੈ ਵਿਚਾਰੀ,
ਪਰ ਕਹਿੰਦੇ ਮਾਇਆ ਨੂੰ ਪਤਾ ਹੈ ਕਿ ਜਿਹੜਾ ਮੈਨੂੰ ਟਿਕਾਓ ਮਿਲਣਾ ਹੈ ਉਹ ਨਾਮ ਜਪਣ ਵਾਲਿਆਂ ਦੇ ਚਰਨਾਂ ਵਿੱਚ ਜਾ ਕੇ ਸੁੱਖ ਮਿਲਣਾ, ਪਰ ਹੁਣ ਸੰਤ ਜਿਹੜੇ ਨੇ, ਰੱਬ ਦੇ ਪਿਆਰੇ ਜਿਹੜੇ ਨੇ, ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਹੈ, ਤੇ ਕਹਿੰਦੇ ਸੰਤ ਕੀ ਠਿਠਕੀ, ਜਿਵੇਂ ਭੁੱਖਾ ਕੁੱਤਾ ਹੋਵੇ, ਉਹ ਕੋਈ ਵੀ ਲਿਫਾਫਾ ਲਈ ਜਾਂਦਾ ਹੋਵੇ ਨਾ, ਉਸ ਦੇ ਵੱਲ ਆਪਣਾ ਮੂੰਹ ਕਰਕੇ ਵੇਖਣ ਲੱਗ ਪੈਂਦਾ, ਖਬਰੇ ਇਸ ਲਿਫਾਫੇ ਵਿੱਚੋਂ ਕੱਢ ਕੇ ਮੈਨੂੰ ਕੁਝ ਦੇ ਦਿੱਤਾ ਜਾਣਾ। ਤੇ ਜਿਹੜਾ ਬੰਦਾ ਉਸ ਲਿਫਾਫੇ ਵਿੱਚ ਪਦਾਰਥ ਲੈ ਕੇ ਜਾਂਦਾ, ਉਹ ਮੂੰਹ ਚੁੱਕੀ ਕੁੱਤੇ ਨੂੰ ਠਿਠਕਾ ਦਿੰਦਾ, ਭਜਾ ਦਿੰਦਾ, ਓਏ ਕਰ ਦਿੰਦਾ, ਹੱਥ ਦਿਖਾ ਦਿੰਦਾ, ਰੋੜਾ ਡੰਡਾ ਦਿਖਾ ਦਿੰਦਾ, ਮਾਰਦਾ ਨਹੀਂ ਹੈ, ਉਹ ਡੰਡਾ ਵਿਖਾਉਂਦਾ। ਤੇ ਭੁੱਖਾ ਹੈ ਕੁੱਤਾ ਪਰ ਫਿਰ ਵੀ ਆਪਣਾ ਮੂੰਹ ਪਿੱਛੇ ਮੋੜ ਲੈਂਦਾ, ਕਿਤੇ ਮੇਰੇ ਮੂੰਹ ਤੇ ਡੰਡਾ ਹੀ ਨਾ ਪੈ ਜਾਏ। ਕਹਿੰਦੇ ਹੁਣ ਇਹ ਜਿਹੜੀ ਮਾਇਆ ਹੈ, ਇਹ ਸੰਤਾਂ ਦੇ ਹੱਥ ਦੇ ਵਿੱਚ ਨਾਮ ਦਾ ਧਨ ਵੇਖਦੀ ਹੈ, ਇਹ ਜਿਹੜੀ ਮਾਇਆ ਹੈ ਇਹ ਸੰਤਾਂ ਕੋਲੇ ਨਾਮ ਦਾ ਖਜ਼ਾਨਾ ਵੇਖਦੀ ਹੈ, ਤੇ ਉਸ ਭੁੱਖੇ ਕੂਕਰ ਵਾਂਗੂ ਆਪਣਾ ਮੂੰਹ ਉਤਾਂਹ ਚੁੱਕ ਕੇ ਇਹ ਮਹਾਂਪੁਰਖਾਂ ਦੇ ਚਰਨਾਂ ਦਾ ਪਿਆਰ ਲੋਚਦੀ ਹੈ। ਪਰ ਮਹਾਂਪੁਰਖਾਂ ਨੂੰ ਪਤਾ ਅਸਲ ਵਿੱਚ ਇਸ ਨੇ ਇਹ ਪਦਾਰਥ ਨਹੀਂ, ਇਹ ਤੇ ਮੈਨੂੰ ਹੀ ਖਾਣ ਵਾਸਤੇ ਤਿਆਰ ਹੈ। ਸੇ ਸੰਤ ਕੀ ਠਿਠਕੀ, ਕਹਿੰਦੇ ਫਿਰ ਸੰਤ ਇਹਨੂੰ ਡਾਂਟ ਦਿੰਦੇ ਹੈ। ਨਾਮ ਜਪਣ ਵਾਲੇ, ਸਮਝ ਰੱਖਣ ਵਾਲੇ, ਗੁਰੂ ਦਾ ਪਿਆਰ ਰੱਖਣ ਵਾਲੇ ਮਾਇਆ ਨੂੰ ਠਿਠਕਾ ਕਰਕੇ, ਡਾਂਟ ਕਰਕੇ, ਮਿੱਠੀ ਘੂਰੀ ਦੇ ਕਰਕੇ ਇਸ ਨੂੰ ਭਜਾ ਦਿੰਦੇ ਆ। ਤੇ ਕਹਿੰਦੇ ਸੰਤ ਕੀ ਠਿਠਕੀ ਫਿਰ ਹੈ ਵਿਚਾਰੀ। ਹੁਣ ਆ ਵਿਚਾਰੀ ਵੇਖੋ ਆਪਣਾ ਆਸਰਾ ਲੱਭਦੀ ਫਿਰਦੀ ਹੈ ਮਾਇਆ ਕਿ ਕਿਤੇ ਮੈਨੂੰ ਵੀ ਚੈਨ ਮਿਲੇ, ਪਰ ਇਹ ਸੰਤਾਂ ਦੀ ਫਿਟਕਾਰੀ ਸੰਸਾਰੀ ਲੋਕਾਂ ਦੇ ਨਾਲ ਤੁਰੀ ਫਿਰਦੀ ਹੈ ਜੀ।
ਸੰਤ ਭਾਗ ਉਹ ਪਾਛੈ ਪਰ,
ਤੇ ਕਹਿਣ ਲੱਗੇ ਪਰ ਇਹ ਜਿਹੜੀ ਮਾਇਆ ਇਹ ਆਪਣਾ ਆਨੰਦ ਲੈਣ ਵਾਸਤੇ ਉਹਨਾਂ ਨਾਮ ਰਸੀਆਂ ਦੇ ਚਰਨਾਂ ਤੱਕ ਪਹੁੰਚਣਾ ਚਾਹੁੰਦੀ ਹੈ, ਪਰ ਜਿਹੜੇ ਸੰਤ ਭਾਗ ਉਹ ਤੇ ਅੱਗੇ ਅੱਗੇ ਜਾਂਦੇ ਆ, ਤੇ ਇਹ ਜਿਹੜੀ ਮਾਇਆ ਹੈ ਪਿੱਛਾ ਪਰ ਹੈ। ਉਹਨਾਂ ਦਾ ਪਿੱਛਾ ਕਰਦਿਆਂ, ਉਹਨਾਂ ਦੇ ਕਦਮਾਂ ਦੇ ਉੱਤੇ ਤੁਰਨ ਦਾ ਯਤਨ ਕਰਦਿਆਂ, ਉਹਨਾਂ ਦੇ ਕਰਮਾਂ ਦੀ, ਉਹਨਾਂ ਦੇ ਗੁਣਾਂ ਦੀ ਜਿਹੜੀ ਹੈ ਇਹ ਪਿਛਕਾਰੀ ਹੋ ਕਰਕੇ ਤੁਰੀ ਹੈ।
ਗੁਰ ਪ੍ਰਸਾਦੀ ਮਾਰੋ ਡਰੈ,
ਪਰ ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਉਹਨਾਂ ਦੇ ਬਚਨਾਂ ਦੇ ਵਿੱਚ ਤਾਕਤ ਹੈ ਨਾ, ਜਿਹੜੀ ਉਹਨਾਂ ਦੇ ਬਚਨਾਂ 'ਚ ਉਹਨਾਂ ਦੀ ਰਸਨਾ 'ਚ ਤਾਕਤ ਹੈ, ਉਸ ਮਾਰ ਤੋਂ ਇਹ ਡਰਦੀ ਵੀ ਬਹੁਤ ਹੈ। ਗੁਰੂ ਦੇ ਬਚਨਾਂ 'ਚ ਤਾਕਤ ਹੈ ਜੀ। ਹੁਣ ਇੱਥੇ ਗੱਲ ਭਾਵਨਾ ਤੇ ਪਿਆਰ ਦੀ ਹੈ, ਕਿੰਨੀ ਕੁ ਤਾਕਤ ਹੈ। ਗੁਰੂ ਦਸ਼ਮੇਸ਼ ਜੀ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੇਨਤੀ ਕੀਤੀ। ਮਹਾਰਾਜ ਕਵੀ ਜਨ ਕਵਿਤਾ ਉਚਾਰਦੇ ਨੇ, ਬਹੁਤ ਸੋਹਣਾ ਰਾਗ ਅਲਾਪਦੇ ਨੇ, ਬਹੁਤ ਸੋਹਣੇ ਸ਼ਬਦ ਆਪਣੇ ਮੁੱਖੋਂ ਅਲਾਪਦੇ ਨੇ, ਪਰ ਆਹ ਜਿਹੜੀ ਨਾਲ ਵਗਦੀ ਨਦੀ ਹੈ, ਇਸ ਦੇ ਪਾਣੀ ਦੀ ਚਰਨਾਹਟ, ਇਸ ਦੇ ਪਾਣੀ ਦੀ ਆਵਾਜ਼ ਜਿਹੜੀ ਹੈ ਉਹ ਬਹੁਤ ਪਰੇਸ਼ਾਨ ਕਰਦੀ ਹੈ। ਹੁਣ ਗੁਰਪ੍ਰਸਾਦੀ ਮਾਰੋ ਡਰੈ, ਗੁਰੂ ਦੀ ਮਾਰ ਐਸੀ ਉਸ ਦੇ ਜਲ ਦੇ ਉੱਤੇ ਪਈ ਕਿ ਉਹ ਹਮੇਸ਼ਾ ਵਾਸਤੇ ਸ਼ਾਂਤ ਚਿੱਤ ਹੋ ਗਈ ਕਿ ਤੂੰ ਇੱਥੋਂ ਲੰਘਣਾ ਹੈ ਨਾ, ਇੱਥੇ ਤੇਰੇ ਜਲ ਦੀ ਆਵਾਜ਼ ਨਹੀਂ ਜੇ ਆਉਣੀ ਚਾਹੀਦੀ। ਕਿਉਂ? ਕਿਉਂਕਿ ਇੱਥੇ ਮੇਰੇ ਕਵੀ ਜਣ ਜਿਹੜੇ ਨੇ ਉਹ ਕਵਿਤਾ ਦਾ ਰਚਨ ਕਰ ਰਹੇ ਆ। ਹੁਣ ਮਾਇਆ ਨੂੰ ਇਸ ਚੀਜ਼ ਦਾ ਪਤਾ ਹੈ ਵੀ ਜੇ ਨਾਮ ਰਸੀਆਂ ਦੀ ਫਿਟਕਾਰ ਪੈ ਗਈ, ਮੈਂ ਹਮੇਸ਼ਾ ਵਾਸਤੇ ਚਿੱਤ ਹੋ ਜਾਵਾਂਗੀ, ਹਮੇਸ਼ਾ ਵਾਸਤੇ ਮੋਈ ਜਾਵਾਂਗੀ। ਇਸ ਕਰਕੇ ਉਹਨਾਂ ਦੀ ਮਾਰ ਤੋਂ ਡਰਦੀ, ਇਹ ਜਿਹੜੇ ਨਾਮ ਅਭਿਆਸੀ ਨੇ ਉਹਨਾਂ ਦੇ ਨੇੜੇ ਨਹੀਂ ਜਾਂਦੀ ਹੈ।
ਸਾਕਤ ਕੀ ਉਹ ਪਿੰਡ ਪਰਾਇਣ,
ਪਰ ਮਹਾਰਾਜ ਜੀ ਕਹਿੰਦੇ ਸਾਕਤ ਕਹਿੰਦੇ ਨੇ ਮਾਇਆ ਦੇ ਪੁਜਾਰੀ ਨੂੰ ਜਿਹੜਾ ਚੱਲਦਾ ਹੀ ਮਾਇਆ ਦੇ ਨਾਲ ਹੈ, ਜਿਹਦਾ ਆਸਰਾ ਹੀ ਮਾਇਆ ਹੈ, ਉਹਨਾਂ ਦੇ ਪਿੰਡ ਦਾ ਆਸਰਾ ਹੈ, ਭਾਵ ਉਹਨਾਂ ਦੇ ਜੀ ਦਾ ਪ੍ਰਾਣ ਹੈ ਮਾਇਆ। ਕਿਵੇਂ? ਦੇਖੋ ਮੈਂ ਸੰਸਾਰੀ ਉਦਾਹਰਨ ਦਿੰਦਾ ਹੋਇਆ ਕਹਿਣਾ, ਦੁੱਖ ਹੈ ਬੜੇ ਲੋਕ ਜਦੋਂ ਆਤਮਘਾਤੀ ਹੋ ਕਰਕੇ ਸੁਸਾਈਡ ਕਰ ਲੈਂਦੇ ਆ, ਮੌਤ ਕਰ ਲੈਂਦੇ ਆਪਣੇ ਆਪ ਦੀ। ਕਈ ਵਾਰੀ ਆਪਣੇ ਧੀਆਂ ਪੁੱਤਰ ਪਿੱਛੇ ਛੱਡ ਜਾਂਦੇ ਆ, ਬੜਾ ਕੁਝ ਪਿੱਛੇ ਛੱਡ ਜਾਂਦੇ ਆ, ਪਰ ਜਦੋਂ ਤੁਸੀਂ ਬਿਹਾਈਂਡ ਰੀਜ਼ਨ ਵੇਖੋਗੇ ਨਾ, ਉਹਦੇ ਪਿੱਛੇ ਦਾ ਕਾਰਨ ਵੇਖੋਗੇ, ਬਹੁਤ ਹੱਦ ਤੱਕ ਮਾਇਆ ਹੀ ਉਹਦੇ ਪਿੱਛੇ ਦਾ ਕਾਰਨ ਹੈ। ਕੋਈ ਮਰਿਆ ਅੱਜ ਤੱਕ ਇਹ ਕਹਿ ਕੇ ਕਿ ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਕਈ ਦਿਨ ਹੋ ਗਏ ਮੇਰੇ ਤੋਂ ਨਿਤਨੇਮ ਨਹੀਂ ਹੋਇਆ, ਇਦੋਂ ਚੰਗਾ ਤੇ ਮੈਂ ਮਰੀ ਜਾਵਾਂ। ਨਹੀਂ ਮਰਦਾ ਬੰਦਾ, ਇਸ ਕਰਕੇ ਮਰ ਜਾਂਦਾ ਕਿ ਮੈਨੂੰ ਲੱਖਾਂ ਦਾ ਘਾਟਾ ਪੈ ਗਿਆ। ਉਹ ਸੱਜਣਾ, ਲੱਖਾਂ ਦਾ ਘਾਟਾ ਤੇ ਜਿਉਂਦਾ ਰਹੇਗਾ ਫਿਰ ਵੀ ਪੂਰਾ ਹੋ ਜਾਣਾ, ਪਰ ਚੇਤੇ ਰੱਖੀ ਗੁਰੂ ਦੀ ਕਿਰਪਾ ਦਾ ਘਾਟਾ ਨਹੀਂ ਫਿਰ ਜਨਮਾਂ ਤੱਕ ਪੂਰਾ ਹੁੰਦਾ, ਇਹਨੂੰ ਜਨਮ ਲੱਗ ਜਾਂਦੇ ਆ। ਐਵੇਂ ਕਿਉਂ ਆਪਣੀ ਮੌਤ ਨੂੰ ਸਹੇੜਦਾ? ਬੈਰਾਗ ਕਰਨਾ, ਦੁੱਖ ਕਰਨਾ ਇਸ ਗੱਲ ਦਾ ਕਰ ਕਿ ਅੱਜ ਮੇਰੇ ਤੋਂ ਤਸਬੀਹ ਨਾ ਫੇਰੀ ਗਈ, ਅੱਜ ਮੇਰੇ ਤੋਂ ਜਪਜੀ ਸਾਹਿਬ ਦਾ ਪਾਠ ਨਾ ਹੋਇਆ। ਬੈਰਾਗ ਕਰਨਾ ਇਸ ਚੀਜ਼ ਦਾ ਕਰ, ਮੈਂ ਰੋਜ਼ ਗੁਰੂ ਰਾਮਦਾਸ ਦੇ ਚਰਨਾਂ ਤੇ ਆਪਣਾ ਸਿਰ ਰੱਖਦਾ, ਰੋਜ਼ ਮੈਂ ਪਾਲਕੀ ਨੂੰ ਮੋਢਾ ਦਿੰਦਾ, ਪਰ ਅੱਜ ਮੇਰੇ ਤੋਂ ਮੋਢਾ ਨਾ ਦਿੱਤਾ ਗਿਆ। ਤੂੰ ਦੁੱਖ ਕਰਨਾ ਇਸ ਗੱਲ ਦਾ ਕਰ, ਸੰਸਾਰੀ ਗੱਲਾਂ ਦਾ ਕੀ ਦੁੱਖ ਕਰੀ ਜਾਂਦਾ, ਇਹ ਤੇ ਕੱਲ ਨੂੰ ਵੀ ਪੂਰੀਆਂ ਹੋ ਜਾਣਗੀਆਂ, ਪਰ ਚੇਤੇ ਰੱਖੀ। ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ, ਓਏ ਸੱਜਣਾ, ਮੈਨੂੰ ਪਤਾ ਇਸ ਜੀਵਨ ਦੀ ਕੀਮਤ ਕੀ ਹੈ, ਜਿਹੜਾ ਮੈਨੂੰ ਹੁਣ ਪ੍ਰਾਪਤ ਹੋਇਆ। ਭਗਤ ਸਾਹਿਬ ਕਹਿਣ ਲੱਗੇ, ਸੱਜਣੋ ਮੈਂ ਉਸ ਨਿਰੰਕਾਰ ਦੇ ਚਰਨਾਂ ਵਿੱਚ ਜੋ ਬੇਨਤੀ ਕਰ ਰਿਹਾ, ਤੁਸੀਂ ਵੀ ਉਹਨੂੰ ਆਖੋ ਬਹੁਤ ਜਨਮ ਵਿਛੜੇ ਥੇ ਮਾਧੋ। ਇੱਕ ਦਿਨ ਦਾ ਵਿਛੜਿਆ ਮਹਾਰਾਜ ਮੈਨੂੰ ਕਈ ਜਨਮਾਂ ਦੇ ਵਿੱਚ ਪੈ ਗਿਆ, ਮੈਂ ਨਹੀਂ ਤੇਰੇ ਤੋਂ ਵਿਛੜਨਾ ਚਾਹੁੰਦਾ, ਅੱਜ ਵਿਛੜਿਆ ਸਾਂ, ਕਈ ਜਨਮ ਲੰਘ ਗਏ ਹੁਣ ਮੈਨੂੰ ਤੇਰੇ ਤੱਕ ਪਹੁੰਚਣ ਵਾਸਤੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਸੰਸਾਰੀ ਚੀਜ਼ਾਂ ਦਾ ਵੈਰਾਗ ਨਾ ਕਰੋ ਇਹ ਸੱਜਣਾ, ਜਿਨ੍ਹਾਂ ਨੂੰ ਅੰਦਰ ਦਾ ਪਿਆਰ ਪੈ ਜਾਂਦਾ ਚੇਤੇ ਰੱਖੀ, ਉਹ ਸੰਸਾਰ ਦਾ ਵੈਰਾਗ ਛੱਡ ਕੇ ਨਿਰੰਕਾਰ ਦੇ ਚਰਨਾਂ ਦਾ ਜਾਪ ਕਰਨ ਲੱਗ ਪੈਂਦੇ ਆ, ਉਹ ਤੇ ਸੰਸਾਰੀ ਗੱਲਾਂ ਵੀ ਛੱਡ ਦਿੰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੀ ਨਿੱਕੀ ਜੀ ਪਿਆਰੀ ਵਾਰਤਾ। ਮਹਾਰਾਜ ਸੱਚੇ ਪਾਤਸ਼ਾਹ ਦਾ ਭਾਈ ਕੀ ਡਰੋਲੀ ਆਸਣ ਲੱਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਆਸਣ ਲਾਇਆ, ਸੰਗਤਾਂ ਭੌਰੇ ਬਣ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਣ ਲੱਗ ਪਈਆਂ। ਹੁਣ ਜਿਸ ਰਾਹ ਤੋਂ ਸੰਗਤ ਲੰਘਦੀ ਹੈ ਨਾ ਜੀ, ਉਸ ਰਾਹ ਦੇ ਉੱਪਰ ਇੱਕ ਗੁਰੂ ਕਾ ਸਿੱਖ ਬੈਠਾ ਜਿਹਦਾ ਨਾਮ ਹੈ ਕੰਠਾ। ਕਹਿੰਦੇ ਦਾ ਨਾਮ ਕੰਠ, ਪਰ ਪਰਮੇਸ਼ਰ ਦੀ ਇਸ ਨੂੰ ਮਾਰ ਪਈ ਹੈ ਕਿ ਇਸ ਨੂੰ ਅੱਖਾਂ ਤੋਂ ਦਿਖਦਾ ਕੋਈ ਨਹੀਂ, ਸੂਰਮਾ ਹੈ, ਇਹਨੂੰ ਅੱਖਾਂ ਤੋਂ ਨਜ਼ਰ ਹੀ ਨਹੀਂ ਪੈਂਦਾ। ਤੇ ਜਦੋਂ ਗੁਰੂ ਕਿਆਂ ਸਿੱਖਾਂ ਨੂੰ ਲੰਘਦਾ ਸੁਣਦਾ ਨਾ, ਉੱਥੋਂ ਗੁਰੂ ਗੁਰੂ ਕਰਦਿਆਂ ਨੂੰ ਸੁਣਦਾ, ਇਹ ਗੁਰੂ ਕੇ ਸਿੱਖਾਂ ਨੂੰ ਪੁੱਛਦਾ ਕੌਣ ਤੁਸੀਂ, ਕਿੱਧਰ ਜਾ ਰਹੇ ਜੇ? ਗੁਰੂ ਕੇ ਸਿੱਖ ਦੱਸਦੇ ਨੇ, ਅਸੀਂ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਕਲੀਆਂ ਵਾਲੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਉਹ ਕਹਿੰਦਾ ਇੰਨਾ ਪਿਆਰ ਤੁਹਾਡਾ? ਸਿੱਖ ਕਹਿੰਦੇ ਹੋਵੇ ਕਿਉਂ ਨਾ ਕੰਠਿਆ, ਪਤਾ ਗੁਰੂ ਸਾਹਿਬ ਕਿੰਨੇ ਸੋਹਣੇ ਜੇ, ਗੁਰੂ ਸਾਹਿਬ ਦੇ ਨੇਤਰਾਂ ਨੂੰ ਵੇਖ ਕੇ ਭੁੱਖਾਂ ਲੱਥ ਜਾਂਦੀਆਂ, ਗੁਰੂ ਸਾਹਿਬ ਦੇ ਮੁਸ਼ਹਿਰਿਆਂ ਨੂੰ ਵੇਖ ਕੇ ਜ਼ਾਲਮਾਂ ਦਾ ਜ਼ੁਲਮ ਦਾ ਡਰ ਮੁੱਕ ਜਾਂਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਖਲੋਤਿਆਂ ਵੇਖ ਕਰਕੇ ਵਿਕਾਰ ਭੱਜ ਜਾਂਦੇ ਨੇ। ਉਹ ਕੰਠਿਆ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਹੋਣ, ਦੀਨ ਦੁਨੀਆਂ ਦੇ ਦੁੱਖ ਭੁੱਲ ਜਾਂਦੇ ਨੇ। ਮਹਾਰਾਜ ਕਹਿੰਦੇ ਆ ਬਾਣੀ ਚ, ਕਹਿੰਦੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾਚਾਓ। ਇਹਨੂੰ ਸਿੱਖ ਦੱਸਦੇ ਆ, ਗੁਰੂ ਜਦੋਂ ਬੋਲਦਾ ਨਾ ਕੰਠਿਆ, ਮਿੱਠਾ ਬੜਾ ਬੋਲਦਾ, ਗੁਰੂ ਜਦੋਂ ਨਜ਼ਰ ਮਾਰਦਾ ਕੰਠਿਆ, ਸੱਚ ਕਰਕੇ ਜਾਣੀ ਅੰਦਰ ਦੇ ਦੁੱਖਾਂ ਨੂੰ ਤੋੜ ਦਿੰਦਾ। ਹੁਣ ਕੰਠੇ ਦੇ ਮਨ ਚ ਪਿਆਰ ਪੈਦਾ ਹੋ ਗਿਆ, ਹੁਣ ਜਿਹੜਾ ਅੱਖਾਂ ਤੋਂ ਸੂਰਮ ਹੈ, ਨਾ ਕਿਸੇ ਨਾਲ ਜਾਣਾ ਚਾਹੁੰਦਾ ਤੇ ਨਾ ਕੋਈ ਲੈ ਕੇ ਜਾਣਾ ਚਾਹੁੰਦਾ, ਵੀ ਜ਼ਿੰਮੇਵਾਰੀ ਬੜੀ ਹੋ ਜਾਣੀ ਹੈ। ਹੁਣ ਅੰਦਰ ਦੇ ਵਿੱਚੋਂ ਪੁਕਾਰਾਂ ਕਰਨ ਲੱਗ ਪਿਆ, ਮਹਾਰਾਜ ਤੇਰੇ ਸਿੱਖਾਂ ਆਖਿਆ ਤੂੰ ਸੁੰਦਰ ਬੜਾ, ਤੇਰੇ ਸਿੱਖਾਂ ਆਖਿਆ ਤੇਰੇ ਬਚਨ ਬੜੇ ਪਿਆਰੇ ਹੈ, ਮਹਾਰਾਜ ਮੈਂ ਤੇਰੇ ਦਰਸ਼ਨਾਂ ਨੂੰ ਲੋਚਦਾ, ਮੇਰੇ ਤੇ ਰੱਬੀ ਮਿਹਰ ਕਰ, ਮੇਰੇ ਤੇ ਕਿਰਪਾ ਕਰ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣਾ ਘੋੜਾ ਤਿਆਰ ਕਰਵਾਇਆ, ਸਿੰਘਾਂ ਨੂੰ ਨਾਲ ਲਿਆ, ਸਤਿਗੁਰੂ ਦੇ ਨਾਲ ਸੰਗਤ ਹੈ, ਤੇ ਸਤਿਗੁਰੂ ਚੱਲ ਕੇ ਇਸ ਕੰਠੇ ਦੇ ਕੋਲੇ ਪਹੁੰਚ ਗਏ। ਗੁਰੂ ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੰਠੇ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਉਹ ਕੰਠਿਆ, ਇੰਨੇ ਮਧੁਰ ਬਚਨ ਸੁਣ ਕੇ ਵੇਖਿਓ ਕੈਸਾ ਕੰਠੇ ਦਾ ਪਿਆਰ, ਹੱਥ ਜੋੜੇ, ਜਿਸ ਪਾਸਿਓਂ ਆਵਾਜ਼ ਆ ਰਹੀ ਸੀ ਉਸ ਪਾਸੇ ਆਪਣਾ ਮੂੰਹ ਕਰਕੇ ਕਹਿੰਦਾ, ਇੰਨੇ ਪਿਆਰੇ ਬਚਨ, ਇੰਨੀ ਮਿੱਠੀ ਰਸਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਆ ਗਏ ਹੋ, ਮਹਾਰਾਜ ਜੀ ਤੁਸੀਂ ਆ ਗਏ ਹੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ, ਕੰਠਿਆ ਇੰਨੇ ਪਿਆਰ ਨਾਲ ਤੇ ਸਾਨੂੰ ਕੋਈ ਕੰਦਰਾਂ ਚੋਂ ਆਵਾਜ਼ਾਂ ਮਾਰੇ, ਅਸੀਂ ਉੱਥੇ ਪਹੁੰਚ ਜਾਂਦੇ ਹਾਂ, ਇਹ ਗੁਰੂ ਨਾਨਕ ਦਾ ਘਰ ਹੈ। ਓਏ ਸਿੱਖਾ, ਮਹਾਰਾਜ ਘੋੜੇ ਤੋਂ ਉਤਰੇ ਜੀ, ਕੰਠੇ ਦੇ ਨੇੜੇ ਆਏ। ਜਦੋਂ ਤੁਸੀਂ ਕਿਸੇ ਸੂਰਮੇ ਨੂੰ ਵੇਖੋਗੇ ਨਾ, ਉਹਦੀ ਮਜਬੂਰੀ ਹੈ ਕਿ ਉਹ ਹੱਥ ਲਾ ਲਾ ਕੇ ਹਰੇਕ ਚੀਜ਼ਾਂ ਨੂੰ ਟੋਹਦਾ। ਮਹਾਰਾਜ ਇਸ ਦੇ ਨੇੜੇ ਆਏ, ਹੁਣ ਕੱਦ ਬੜਾ ਮਹਾਰਾਜ ਸਾਹਿਬ ਦਾ, ਇਹਦੇ ਹੱਥ ਮਹਾਰਾਜ ਸਾਹਿਬ ਦੀ ਛਾਤੀ ਤੱਕ ਪਹੁੰਚਦੇ ਹੈ। ਮਹਾਰਾਜ ਸਾਹਿਬ ਨੂੰ ਲੱਕੋਂ ਫੜਦਾ, ਹੱਥਾਂ ਨੂੰ ਵੇਖਦਾ, ਛਾਤੀ ਨੂੰ ਟੋਹਦਾ। ਮਹਾਰਾਜ ਗਰੀਬ ਨਿਵਾਜ ਕਹਿਣ ਲੱਗੇ, ਕੰਠਿਆ ਕੀ ਲੱਭਣ ਡਿਆ, ਕੀ ਵੇਖਦਾ, ਕੀ ਟੋਹ ਰਿਹਾ? ਹੱਥ ਜੋੜ ਕਹਿੰਦਾ, ਮਹਾਰਾਜ ਤੇਰੇ ਸਿੱਖਾਂ ਆਖਿਆ ਤੂੰ ਵੇਖਣ ਵਿੱਚ ਸੋਹਣਾ ਬੜਾ, ਮਹਾਰਾਜ ਤੇਰੇ ਸਿੱਖਾਂ ਆਖਿਆ ਬਾ ਕਮਾਲ ਤੇਰੀ ਸੂਰਤ ਹੈ। ਮਹਾਰਾਜ ਨੇ ਜਲ ਮੰਗਾਇਆ, ਕੰਠੇ ਦੇ ਨੇਤਰਾਂ ਚ ਮਾਰਿਆ, ਕਹਿਣ ਲੱਗੇ, ਕੰਠਿਆ ਫਿਰ ਟੋਕੇ ਨਾ ਵੇਖ, ਗੁਰੂ ਨਾਨਕ ਦੀ ਕਿਰਪਾ ਹੋ ਗਈ ਹੈ, ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲੈ, ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ। ਕੰਠੇ ਦੇ ਨੇਤਰਾਂ ਦੀ ਜੋਤ ਵਾਪਸ ਆਈ, ਕੰਠਾ ਰੱਜ ਰੱਜ ਦੀਦਾਰੇ ਕਰਦਾ, ਨੇਤਰਾਂ ਚ ਵੈਰਾਗ ਦਾ ਨੀਰ ਛਲਕਾਂ ਪਿਆ ਮਾਰਦਾ। ਕੁਝ ਸਮਾਂ ਦੀਦਾਰ ਕੀਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੱਬੀ ਪਿਆਰ ਦੇ ਵਿੱਚ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ ਸੱਚਾ ਪਾਤਸ਼ਾਹ, ਜ਼ੁਲਮਾਂ ਵਾਸਤੇ ਭਾਰੀ ਤੇ ਆਪਣੇ ਪਿਆਰਿਆਂ ਵਾਸਤੇ ਉਹਨਾਂ ਦੀ ਜਿੰਦ ਜਾਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਸ ਕੰਠੇ ਨੂੰ ਪਿਆਰ ਦੇ ਨਾਲ ਪੁੱਛਦੇ ਆ, ਕੰਠਿਆ ਮੰਗ ਲਾ ਜੋ ਮੰਗਣਾ, ਅੱਜ ਗੁਰੂ ਨਾਨਕ ਤੇਰੇ ਤੇ ਬੜਾ ਪ੍ਰਸੰਨੀ, ਅੱਜ ਮੰਗ ਜੋ ਮੰਗੇਗਾ ਗੁਰੂ ਨਾਨਕ ਨੇ ਤੈਨੂੰ ਸੋ ਦੇ ਦੇਣਾ। ਕੰਠਿਆ ਜੋ ਜਵਾਨੋਂ ਕਹਿ ਦਿੱਤਾ ਸੋ ਹੋ ਜਾਣਾ, ਕਹਿ ਜੋ ਕਹਿਣਾ। ਕੰਠਾ ਕਹਿੰਦਾ ਮਹਾਰਾਜ ਜੋ ਕਵਾਂਗਾ ਹੋ ਜਾਣਾ। ਮਹਾਰਾਜ ਕਹਿੰਦੇ ਤੈਨੂੰ ਕਹਿ ਦਿੱਤਾ ਕੰਠਿਆ ਜੋ ਕਹੇਗਾ ਸੋ ਹੋ ਜਾਣਾ। ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੇ ਮੇਰੇ ਕਿਆਂ ਤੇ ਹੋ ਜਾਣਾ ਮੇਰੀ ਬੇਨਤੀ ਪ੍ਰਵਾਨ ਕਰੋ, ਇਹਨਾਂ ਨੇਤਰਾਂ ਦੀ ਜੋਤ ਵਾਪਸ ਲੈ ਲਓ, ਇਹਨਾਂ ਨੇਤਰਾਂ ਦੀ ਜੋਤ ਵਾਪਸ ਲੈ ਲਓ, ਮੈਨੂੰ ਅੰਨਾ ਕਰ ਦਿਓ। ਮਹਾਰਾਜ ਨਾਲ ਦੇ ਸਿੱਖਾਂ ਮੋਢਾ ਹਲੂਣ ਦੇ ਕੇ ਆਖਿਆ ਕੰਠਿਆ ਇੰਨੇ ਜਜ਼ਬਾਤਾਂ ਦੇ ਵੇਗ ਚ ਵਗ ਗਿਆ, ਇੰਨੇ ਪਿਆਰ ਚ ਵਗ ਗਿਆ ਕਿ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਤੇ ਕਿਰਪਾ ਕੀਤੀ, ਤੈਨੂੰ ਇਹ ਸੰਸਾਰ ਪਸੰਦ ਨਹੀਂ ਆਇਆ, ਮੋੜਨ ਲੱਗਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕੰਠੇ ਦੇ ਮੋਢੇ ਤੇ ਹੱਥ ਰੱਖ ਕੇ ਨੇਤਰਾਂ ਚ ਨੇਤਰ ਪਾ ਕੇ ਕਹਿੰਦੇ ਕੰਠਿਆ ਮੇਰੇ ਵੱਲ ਧਿਆਨ ਦੇ ਪੁੱਤਰ, ਇਹ ਅੱਖਾਂ ਤੈਨੂੰ ਪਸੰਦ ਨਹੀਂ ਆਈਆਂ, ਸੰਸਾਰ ਵੱਲ ਵੀ ਧਿਆਨ ਮਾਰ, ਬੜਾ ਰੰਗ ਬਿਰੰਗਾ ਤੈਨੂੰ ਪਸੰਦ ਆਏਗਾ, ਨੇਤਰ ਮੋੜ ਰਿਹਾ। ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੇਰੇ ਸਿੱਖਾਂ ਦੱਸਿਆ ਸੀ ਤੂੰ ਸੋਹਣਾ ਬੜਾ, ਤੂੰ ਬੜੇ ਪਿਆਰੇ ਬਚਨ ਬੋਲਦਾ, ਮਹਾਰਾਜ ਤੁਸੀਂ ਇਹਨਾਂ ਦੀਦਿਆਂ ਚ ਵਸ ਗਏ ਜੇ, ਤੁਸੀਂ ਇੰਨੇ ਸੋਹਣੇ ਹੋ ਮੈਂ ਹੁਣ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੁੰਦਾ। ਮਹਾਰਾਜ ਲੈ ਲਓ ਮੇਰੇ ਨੇਤਰ ਵਾਪਸ, ਮਹਾਰਾਜ ਜੀ ਇੱਥੇ ਵਸ ਗਏ ਤੁਸੀਂ, ਹੁਣ ਮੈਂ ਤੁਹਾਡੇ ਤੋਂ ਬਿਨਾਂ ਕਦੇ ਕਿਸੇ ਨੂੰ ਤੱਕਣਾ ਨਹੀਂ ਚਾਹੁੰਦਾ, ਇਹ ਪਿਆਰ ਹੈ ਜੀ। ਮਹਾਰਾਜ ਕਹਿੰਦੇ ਨੇ ਜਿਹੜੀ ਸੰਤ ਕੋ ਬਿਖ ਬਿਖ ਸਹਿ ਸੰਸਾਰ, ਸੰਤਾਂ ਵਾਸਤੇ ਜ਼ਹਿਰ ਹੈ, ਔਰ ਚੇਤੇ ਰੱਖਿਓ ਜਿਹੜੇ ਸੰਸਾਰ ਵਾਸਤੇ ਜੀ ਦਾ ਪਿਆਰ ਹੈ। ਮਹਾਰਾਜ ਜੀ ਕਹਿੰਦੇ ਸਾਕਤ ਕੀ ਉਹ ਪਿੰਡ ਪਰਾਇਣ, ਸਾਕਤ ਵਾਸਤੇ ਮਾਇਆ ਦਾ ਪਿਆਰ ਹੈ, ਪਰ ਰੱਬ ਦੇ ਪਿਆਰੇ ਆਪਣਾ ਅੰਗ ਅੰਗ ਕਟਾ ਦਿੰਦੇ ਹੈ, ਆਪਣਾ ਪੋਟਾ ਪੋਟਾ ਲਹਾ ਦਿੰਦੇ ਹੈ, ਪਰ ਜਵਾਨੋ ਕਹਿਣਾ ਨਹੀਂ ਛੱਡਦੇ ਸਤਨਾਮ ਸ਼੍ਰੀ। ਉਹ ਦੁਨੀਆਂ ਦੇ ਲੋਕ ਕੈਸੇ, ਦੁਨੀਆਂ ਦੇ ਲੋਕ ਕੈਸੇ, ਜਿੰਨਾ ਹਰਿਮੰਦਰ ਦੇ ਉੱਤੇ ਟੈਂਕ ਚਾੜ ਦਿੱਤੇ, ਸਾਕਤ ਨੇ ਨਾ ਉਹ ਮਾਇਆ ਦੇ ਪੁਜਾਰੀ ਨੇ, ਨਾ ਉਹ ਮਾਇਆ ਦੇ ਪੁਜਾਰੀਆਂ ਨੇ, ਸਮੇਂ ਦੀ ਜ਼ਾਲਮ ਸਰਕਾਰ ਨੇ ਆਪਣੀ ਕੁਰਸੀ ਨੂੰ ਬਰਕਰਾਰ ਰੱਖਣ ਵਾਸਤੇ ਇਸ ਹਰੀ ਦੇ ਮੰਦਿਰ ਦਾ, ਇਸ ਸਿੱਖਾਂ ਦੇ ਕੇਂਦਰੀ ਸਥਾਨ ਦੀ ਪਵਿੱਤਰਤਾ ਦਾ ਧਿਆਨ ਨਾ ਰੱਖਦਿਆਂ, ਸਾਕਤ ਕੀ ਉਹ ਪਿੰਡ ਪਰਾਇਣ, ਸਾਕਤ ਸੀ ਉਹ ਸਾਰੇ ਜਿਨ੍ਹਾਂ ਨੇ ਆਪਣਾ ਆਪ ਮੁੱਖ ਰੱਖਿਆ ਤੇ ਗੁਰੂ ਦੇ ਦਰਬਾਰ ਉੱਤੇ ਟੈਂਕ ਚੜਾਏ। ਪਰ ਮੈਂ ਬਚਨ ਕਰਨਾ ਉਹਨਾਂ, ਅਬਦਾਲੀ ਬਾਰੇ ਸੁਣਿਆ ਨਹੀਂ ਸੀ ਤੁਸੀਂ, ਤੁਹਾਨੂੰ ਪਤਾ ਨਹੀਂ ਸੀ ਅਬਦਾਲੀ ਦਾ ਕੀ ਹੋਇਆ, ਤੁਸੀਂ ਫੇਰ ਉਹ ਗਲਤੀ ਕਰ ਦਿੱਤੀ। ਉਹ ਗੁਰੂ ਕੇ ਪਿਆਰਿਓ ਚੇਤੇ ਰੱਖਿਓ, ਬੰਦਾ ਆਪਣੇ ਹੱਥ ਕੱਟੇ ਜਾਣ ਰਹਿ ਸਕਦਾ, ਬੰਦੇ ਦੀਆਂ ਅੱਖਾਂ ਨਿਕਲ ਜਾਣ ਬੰਦਾ ਜਿਉਂਦਾ ਰਹਿ ਸਕਦਾ, ਬੰਦੇ ਦੀ ਜਵਾਨ ਕੱਟੀ ਜਾਏ ਜਿਉਂਦਾ ਰਹਿ ਸਕਦਾ, ਬੰਦੇ ਦੀਆਂ ਕਿਡਨੀਆਂ ਕੱਢ ਲਓ ਜਿਉਂਦਾ ਰਹਿ ਸਕਦਾ, ਪਰ ਦਿਲ ਕੱਢ ਲਓ ਜਿਉਂਦਾ ਨਹੀਂ ਰਹਿ ਸਕਦਾ, ਬੰਦਾ ਕੁਰਲਾ ਉੱਠਦਾ। ਜਦੋਂ ਸਿੱਖਾਂ ਦੇ ਦਿਲ ਹਿਰਦੇ ਤੇ ਤੁਸੀਂ ਟੈਂਕ ਚੜਾਉਣ ਦਾ ਯਤਨ ਕੀਤਾ, ਤੁਹਾਨੂੰ ਪਤਾ ਨਹੀਂ ਸੀ ਅਸੀਂ ਜਕਰੀਆ ਵੀ ਨਰਕਾਂ ਦੇ ਰਾਹ ਤੋਰ ਦਿੱਤਾ ਤੇ ਤੁਹਾਨੂੰ ਕਿਵੇਂ ਜਿਉਂਦਾ ਛੱਡ ਦਿਆਂਗੇ, ਫਿਰ ਅਸੀਂ ਤੁਹਾਨੂੰ ਕਿਵੇਂ ਜਿਉਂਦਾ ਛੱਡ ਦਿਆਂਗੇ। ਅਸੀਂ ਉਸ ਗੁਰੂ ਦੇ ਵਾਰਸ ਹਾਂ ਜਿਹੜਾ ਨਾ ਜ਼ੁਲਮ ਅੱਗੇ ਚੁੱਕਿਆ ਤੇ ਨਾ ਜ਼ਾਲਮ ਅੱਗੇ ਚੁੱਕਿਆ। ਇਸੇ ਥਾਂ ਤੋਂ ਬੋਲਿਆ ਕਰਦੇ ਸੀ ਉਹਨਾਂ ਵੇਲਿਆਂ 'ਚ। ਇੱਕ ਬਚਨ ਹੋਰ ਚੇਤੇ ਆ ਗਿਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਿਦਿਆ ਮਾਰਤੰਡ ਮਹਾਂਪੁਰਖ ਰੋਡੇ ਦੀ ਧਰਤੀ ਦੇ ਉੱਤੇ ਪਹੁੰਚੇ ਪ੍ਰਚਾਰ ਕਰਦਿਆਂ, ਉਹਨਾਂ ਦੀ ਦੂਰ ਅੰਦੇਸ਼ੀ ਸੀ, ਕਿਸੇ ਦੇ ਮਸਤਕ ਨੂੰ ਪੜ੍ਹ ਕਰਕੇ ਹੀ ਉਹ ਜਾਣ ਲੈਂਦੇ ਸੀ ਵੀ ਇਹਦੇ ਅੰਦਰ ਇਹਦਾ ਭਵਿੱਖ ਕੀ ਹੋ ਸਕਦਾ। ਮਹਾਂਪੁਰਖ ਪਹੁੰਚੇ, ਸੰਤਾਂ ਦੇ ਸੇਵਕ ਹੈ ਭਾਈ ਜੋਗਿੰਦਰ ਸਿੰਘ ਤੇ ਉਹਨਾਂ ਦੀ ਘਰਵਾਲੀ ਬੀਬੀ ਨਿਹਾਲ ਕੌਰ, ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਭਾਈ ਜੋਗਿੰਦਰ ਸਿੰਘ ਨੂੰ ਆਖਿਆ ਜੋਗਿੰਦਰ ਸਿੰਘ ਕਿੰਨੇ ਭਚੰਗੀ ਹੈ। ਉਹਨਾਂ ਨੇ ਲਿਆ ਕੇ ਕਤਾਰ 'ਚ ਖੜੇ ਕਰ ਦਿੱਤੇ, ਕਹਿਣ ਲੱਗੇ ਮਹਾਂਪੁਰਖੋ ਗੁਰੂ ਦੀਆਂ ਦਿੱਤੀਆਂ ਦਾਤਾਂ ਨੇ ਆਪ ਚੰਗੀ ਹੈ ਜੀ, ਸਭ ਤੋਂ ਛੋਟੀ ਥਾਂ, ਸਭ ਤੋਂ ਨਿੱਕੀ ਥਾਂ, ਸਭ ਤੋਂ ਘੱਟ ਉਮਰ ਦੇ ਖਲੋਤੇ ਆ ਬਾਬਾ ਜਰਨੈਲ ਸਿੰਘ। ਕਹਿਣ ਲੱਗੇ ਸਾਨੂੰ ਕਿਹੜਾ ਦੇਣਾ ਇਹਨਾਂ 'ਚੋਂ। ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਖੋ ਜਿਹੜਾ ਲੈ ਕੇ ਜਾਣਾ ਇਹਨਾਂ 'ਚੋਂ ਲੈ ਜਾਓ ਆਪੇ। ਮਹਾਂਪੁਰਖ ਬਾਬਾ ਜਰਨੈਲ ਸਿੰਘ ਵੱਲ ਹੱਥ ਕਰਕੇ ਕਹਿੰਦੇ ਜੇ ਸਾਨੂੰ ਦੇਣਾ ਤੇ ਫਿਰ ਆ ਜਰਨੈਲ ਸਿੰਘ ਸਾਨੂੰ ਦੇ ਹਮੇਸ਼ਾ ਵਾਸਤੇ। ਮਾਂ ਨਿਹਾਲ ਕੌਰ ਬੋਲੀ, ਕਹਿਣ ਲੱਗੀ ਬਾਬਾ ਜੀ ਇਹਨੂੰ ਤੇ ਭੁੱਖ ਲੱਗਦੀ ਹੈ, ਇਹ ਰੋਟੀਆਂ ਦੇ ਛਾਬੇ ਵੱਲ ਹੱਥ ਕਰ ਦਿੰਦਾ ਹੈ, ਇਹਨੂੰ ਪਿਆਸ ਲੱਗਦੀ ਹੈ ਘੜੇ ਵੱਲ ਹੱਥ ਕਰ ਦਿੰਦਾ ਹੈ, ਇਹ ਤੇ ਬੋਲਦਾ ਹੀ ਨਹੀਂ, ਇਹ ਤੋਂ ਤੁਸੀਂ ਕੀ ਕਰਾਉਣਾ। ਮਹਾਂਪੁਰਖ ਕਹਿਣ ਲੱਗੇ ਭੋਲੀਏ ਅੱਜ ਨਹੀਂ ਬੋਲਦਾ, ਪਰ ਜਿਸ ਦਿਨ ਬੋਲੇਗਾ ਦੁਨੀਆ ਖੜ ਖੜ ਕੇ ਸੁਣਿਆ ਕਰੇਗੀ। ਜਿਸ ਦਿਨ ਇਹ ਬੋਲੇਗਾ, ਮਹਾਂਪੁਰਖ ਕਹਿਣ ਲੱਗੇ ਅੱਜ ਇਹਦੇ ਬੋਲਣ ਦੀ ਚਿੰਤਾ ਕਰਨੀ ਹੈ, ਪਰ ਚੇਤੇ ਰੱਖੀ ਜਿਸ ਦਿਨ ਇਹ ਬੋਲੇਗਾ ਦਿੱਲੀ ਦਰਬਾਰ ਦੀਆਂ ਕੰਧਾਂ ਹਿਲਾ ਕੇ ਰੱਖ ਦਏਗਾ। ਹਿੱਲੀਆਂ ਜੀ ਉਹਦੇ ਬੋਲਣ ਦੇ ਨਾਲ ਕੰਧਾਂ, ਉਹਦੇ ਬੋਲਾਂ 'ਚ ਐਸਾ ਰਸ ਸੀ, ਬਾਣੀ ਦੀ ਐਸੀ ਪਕੜ ਸੀ, ਸਿਮਰਨ ਦੀ ਐਸੀ ਤਾਕਤ ਸੀ, ਜਿਨ੍ਹਾਂ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਬੋਲ ਸੁਣੇ, ਆਪਣਾ ਆਪ ਭੁਲਾ ਕੇ ਹਰਿਮੰਦਰ ਦੀ ਅਜ਼ਮਤ ਰਾਖੀ ਵਾਸਤੇ ਆਪਣਾ ਬੂੰਦਾ ਬੂੰਦਾ ਕਰਾਉਣ ਵਾਸਤੇ ਤੁਰ ਪਏ। ਉਹਨਾਂ ਸਰਕਾਰਾਂ ਨੂੰ ਯਾਦ ਨਹੀਂ ਸੀ, ਅਸੀਂ ਅਬਦਾਲੀ ਨਹੀਂ ਬਖਸ਼ਿਆ, ਅਸੀਂ ਸਮੇਂ ਦੀਆਂ ਸਰਕਾਰਾਂ ਨਹੀਂ ਬਖਸ਼ੀਆਂ, ਤੁਹਾਨੂੰ ਕਿੱਦਾਂ ਬਖਸ਼ ਦਿਆਂਗੇ। ਇੱਥੇ ਉਹ ਦਰ ਹੈ, ਇੱਥੇ ਝੋਲੀ ਫੈਲਾ ਕੇ ਹੱਥ ਜੋੜ ਕੇ ਜੇਕਰ ਭਿਖਾਰੀ ਆ ਜਾਏ, ਗੁਰੂ ਰਾਮਦਾਸ ਬਾਦਸ਼ਾਹੀਆਂ ਬਖਸ਼ ਕੇ ਤੋਰਦੇ ਹੈ, ਪਰ ਜੇ ਬਾਦਸ਼ਾਹ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਆ ਕਰਕੇ ਆਪਣੀਆਂ ਫੌਜਾਂ ਚੜਾ ਦੇ, ਚੇਤੇ ਰੱਖਿਓ ਉਸ ਦੀਆਂ ਬਾਦਸ਼ਾਹੀਆਂ ਮਿੱਟੀ ਦੇ ਵਿੱਚ ਰੁਲ ਜਾਂਦੀਆਂ। ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜੇ। ਅਸੀਂ ਉਹ ਹਾਂ ਜਿਹੜੇ ਨਾ ਝੁਕਦੇ ਹਾਂ, ਨਾ ਡਰਦੇ ਹਾਂ, ਨਾ ਘਬਰਾਉਂਦੇ ਹਾਂ। ਅਸੀਂ ਆਪਣੇ ਨਿਸ਼ਾਨ ਨੂੰ ਉੱਚਾ ਰੱਖਣ ਵਾਸਤੇ ਇੱਟਾਂ ਦੀ ਥਾਂ ਤੇ ਸਿਰ ਵੀ ਲਾ ਸਕਦੇ ਹਾਂ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਹਾਂ। ਅਸੀਂ ਸਾਕਤ ਕੀ ਉਹ ਪਿੰਡ ਪਰਾਇਣ ਨਹੀਂ ਆ, ਅਸੀਂ ਮਾਇਆ ਦੇ ਪਿੱਛੇ ਲੱਗਣ ਵਾਲੇ ਨਹੀਂ ਆ, ਮਾਇਆ ਦੇ ਪਿੱਛੇ ਲੱਗ ਕੇ ਅਸੀਂ ਕਿਸੇ ਦੇ ਪੈਰਾਂ 'ਚ ਡਿੱਗਣ ਵਾਲੇ ਨਹੀਂ ਹਾਂ। ਅਸੀਂ ਆਪਣੀ ਅਣਖ ਨੂੰ ਬਰਕਰਾਰ ਰੱਖਾਂਗੇ, ਭਾਵੇਂ ਸਾਨੂੰ ਛੋਲੇ ਚੱਬਦਿਆਂ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਾ ਕਿਉਂ ਨਾ ਕਰਨਾ ਪਏ। ਅਸੀਂ ਸਾਕਤ ਕੀ ਉਹ ਪਿੰਡ ਪਰਾਇਣ ਨਹੀਂ ਹਾਂ, ਨਹੀਂ ਬਣਾਂਗੇ। ਮਹਾਰਾਜ ਜੀ ਕਹਿਣ ਲੱਗੇ ਸਾਕਤ ਕੀ ਉਹ ਪਿੰਡ ਪਰਾਇਣ, ਕਹਿਣ ਲੱਗੇ ਉਹ ਸਾਕਤਾਂ ਦੀ ਤੇ ਜਾਨ ਹੈ।
ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ,
ਕਹਿਣ ਲੱਗੇ ਮੈਨੂੰ ਤੇ ਇਹ ਜਿਹੜੀ ਮਾਇਆ ਹੈ ਭਿਆਨਕ ਡਾਇਣ ਦਾ ਰੂਪ ਦਿਖਦੀ ਹੈ। ਇੱਥੇ ਮਹਾਰਾਜ ਜੀ ਨੇ ਆਖਿਆ ਹਮ ਕੋ ਤ੍ਰਿਖ ਤ੍ਰਖ, ਤ੍ਰਖ ਜਿਹੜਾ ਸ਼ਬਦ ਹੈ ਇਹਦਾ ਦੋ ਤਰੀਕੇ ਨਾਲ ਅਰਥ ਕੀਤਾ ਗਿਆ। ਇੱਕ ਤੇ ਆਖਿਆ ਜਾਂਦਾ ਤ੍ਰਖ ਦਾ ਭਾਵ ਪਿਆਸੀ ਹੈ ਖੂਨ ਦੀ, ਇਹ ਮਾਇਆ ਇਹ ਪਿਆਸੀ ਹੈ ਖੂਨ ਦੀ। ਤੇ ਜਦੋਂ ਮਹਾਂਪੁਰਖ ਬਚਨ ਕਰਦੇ ਉਹ ਕਹਿੰਦੇ ਤ੍ਰਖ ਦਾ ਭਾਵ ਹੈ ਇੱਕ ਜਾਨਵਰ ਦਾ ਨਾਮ ਹੁੰਦਾ ਤ੍ਰਖ, ਉਸ ਨੂੰ ਤੁਸੀਂ ਵੇਖਣਾ ਹੋਵੇ ਤੇ ਉਸ ਨੂੰ ਇੰਗਲਿਸ਼ ਦੇ ਵਿੱਚ ਲਿਖਿਆ ਜਾਂਦਾ ਜਰਖ, ਉਹ ਜਾਨਵਰ ਹੈ ਜਿਹੜਾ ਕੁੱਤੇ ਵਰਗਾ ਹੁੰਦਾ, ਪਰ ਜਦੋਂ ਤੁਰਦਾ ਨਾ ਉਹਦੇ ਹੱਡਾਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈ, ਤੇ ਜਦੋਂ ਉਹ ਚੀਕਦਾ ਚੰਗੇ ਚੰਗੇ ਬੰਦੇ ਜਿਹੜੇ ਨੇ ਉਹ ਡਰ ਜਾਂਦੇ ਨੇ। ਕਹਿਣ ਲੱਗੇ ਸਾਨੂੰ ਤੇ ਏਦਾਂ ਲੱਗਦਾ ਜਿਵੇਂ ਉਸ ਤ੍ਰਖ ਜਾਨਵਰ ਦੀ ਸਵਾਰੀ ਕਰਦੀ ਆਪਣੇ ਖੂਨ ਲਿਬੜਾ ਮੂੰਹ ਲੈ ਕਰਕੇ ਸਾਡੇ ਵੱਲ ਜਿਹੜੀ ਡਾਇਣ ਹੈ ਮਾਇਆ ਡਾਇਣ ਉਹ ਵੱਧ ਰਹੀ ਹੈ।
ਹਮ ਤਿਸ ਕਾ ਬਹੁ ਜਾਣਿਆ ਭਿਓ,
ਕਹਿਣ ਲੱਗੇ ਹੁਣ ਸਾਡੇ ਤੇ ਇਹਦਾ ਕੀ ਅਸਰ ਹੋਣਾ, ਅਸੀਂ ਤੇ ਇਹਦੇ ਭੇ ਨੂੰ ਭਾਵ ਇਹਦੀ ਜਾਣਕਾਰੀ ਇਹਨੂੰ ਸਾਰੀ ਚੰਗੀ ਤਰ੍ਹਾਂ ਅਸੀਂ ਇਸ ਮਾਇਆ ਬਾਰੇ ਜਾਣਦੇ ਹਾਂ ਜੀ।
ਜਬ ਹੋਏ ਕਿਰਪਾਲ ਮਿਲੇ ਗੁਰ ਦਿਓ,
ਕਹਿਣ ਲੱਗੇ ਹੁਣ ਮੈਨੂੰ ਤੇ ਕਿਰਪਾਲੂ ਹੋ ਕਰਕੇ ਗੁਰੂ ਨੇ ਮਿਹਰਬਾਨ ਹੋ ਕਰਕੇ ਨਾਲੇ ਆਪਣਾ ਮਿਲਾਪ ਬਖਸ਼ਿਆ, ਨਾਲੇ ਇਸ ਮਾਇਆ ਤੋਂ ਅਗਾਹ ਕਰਦਿਆਂ ਮੈਨੂੰ ਇਸ ਮਾਇਆ ਬਾਰੇ ਜਾਣਕਾਰੀ ਵੀ ਦੇ ਦਿੱਤੀ ਹੈ ਜੀ।
ਕਹੋ ਕਬੀਰ ਅਬ ਬਾਹਰ ਪਰੀ,
ਤੇ ਕਹਿਣ ਲੱਗੇ ਕਬੀਰ ਜੀ ਕਹਿੰਦੇ ਕਹੋ ਕਬੀਰ ਅਬ ਬਾਹਰ ਪਰੀ, ਕਹਿੰਦੇ ਜਿਵੇਂ ਗੱਲ ਕਹਿਣ ਦੀ ਹੈ, ਸਮਝਣ ਦੀ ਹੈ, ਇਮੈਜੀਨੇਸ਼ਨ ਹੈ ਕਿ ਅਸੀਂ ਆਪਣੇ ਵਿਕਾਰਾਂ ਨੂੰ ਇੱਥੋਂ ਫੜਿਆ, ਹਿਰਦੇ ਚੋਂ ਫੜਿਆ ਤੇ ਕੱਢ ਕਰਕੇ ਬਾਹਰ ਸੁੱਟ ਦਿੱਤਾ। ਕਹਿੰਦੇ ਕਹੋ ਕਬੀਰ ਅਬ ਬਾਹਰ ਪਰੀ, ਕਹਿੰਦੇ ਮੈਂ ਇਸ ਮਾਇਆ ਦੀ ਚੋਟੀ ਤੋਂ ਇਸ ਨੂੰ ਫੜਿਆ, ਇਸ ਮਾਇਆ ਦੇ ਚੋਟੀ ਤੋਂ ਇਸ ਨੂੰ ਫੜ ਕਰਕੇ ਘੜੀਸ ਕਰਕੇ ਆਪਣੇ ਹਿਰਦੇ ਚੋਂ ਬਾਹਰ ਕੱਢ ਕੇ ਸੁੱਟ ਦਿੱਤਾ। ਵੀ ਤੂੰ ਕੌਣ ਹੁੰਨੀ ਆ ਮੇਰੇ ਹਿਰਦੇ ਨੂੰ ਭੜਕਾਉਣ ਵਾਲੀ। ਕਹੋ ਕਬੀਰ ਅਬ ਬਾਹਰ ਪਰੀ, ਕਹਿੰਦੇ ਮੈਂ ਇਸ ਨੂੰ ਆਪਣੇ ਦਿਲ ਹਿਰਦੇ ਦੇ ਵਿੱਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਹੈ।
ਸੰਸਾਰ ਕੈ ਅੰਚਲ ਲਰੀ,
ਤੇ ਕਹਿਣ ਲੱਗੇ ਜਿਵੇਂ ਹੀ ਮੈਂ ਇਸ ਨੂੰ ਆਪਣੇ ਹਿਰਦੇ ਚੋਂ ਕੱਢ ਕੇ ਬਾਹਰ ਸੁੱਟਿਆ, ਸੰਸਾਰ ਕੈ ਅੰਚਲ ਪਰੀ, ਸੰਸਾਰੀ ਲੋਕਾਂ ਦੇ ਲੜ ਇਹ ਮਾਇਆ ਲੱਗ ਗਈ। ਹੁਣ ਆਪਾਂ ਆਖਾਂਗੇ ਭਗਤ ਸਾਹਿਬ ਨੇ ਸਾਡੇ ਪੱਲੇ ਲਾ ਦਿੱਤੀ, ਨਾ ਬਣੀਏ ਸੰਸਾਰੀ, ਫਿਰ ਨਾ ਬਣੀਏ ਆਪਾਂ ਸੰਸਾਰੀ, ਆਪਾਂ ਬਣ ਜਾਈਏ ਨਿਰੰਕਾਰੀ, ਆਪਾਂ ਬਣ ਜਾਈਏ ਉਹ ਪਰਮੇਸ਼ਰ ਦਾ ਨਾਮ ਜਪਣ ਵਾਲੇ, ਆਪਾਂ ਬਣ ਜਾਈਏ ਉਹਦੇ ਸੰਤ, ਆਪਾਂ ਬਣ ਜਾਈਏ ਉਹਦੇ ਭਗਤ, ਮਾਇਆ ਸਾਡਾ ਵੀ ਪੱਲਾ ਛੱਡ ਦੇਗੀ ਜਦੋਂ ਅਸੀਂ ਜਵਾਨੋਂ ਜਪਾਂਗੇ ਵਾਹਿਗੁਰੂ 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 ਵਾਹਿਗੁਰੂ। ਜਦੋਂ ਨਾਮ ਦੀਆਂ ਧੁਨਾਂ ਪੈਦਾ ਹੋਣਗੀਆਂ ਇਹ ਮਾਇਆ ਨੂੰ ਡਰ ਪੈ ਜਾਣਾ। ਜਿਵੇਂ ਜਿਹੜੇ ਜਾਨਵਰ ਹੁੰਦੇ ਹੈ ਉਹਨਾਂ ਵਾਸਤੇ ਝਿੜਕ, ਉਹਨਾਂ ਵਾਸਤੇ ਉੱਚੀ ਆਵਾਜ਼ ਡਰ ਦਾ ਕੰਮ ਕਰਦੀ ਹੈ। ਪੰਛੀ ਬੈਠੇ ਹੋਣ ਉਹਨਾਂ ਨੂੰ ਹਾ ਹਾ ਕਰਕੇ ਡਰਾਇਆ ਜਾ ਸਕਦਾ ਹੈ। ਇਹ ਮਾਇਆ ਬਸ ਇੰਨੇ ਕੁ ਜੋਗੀ ਹੈ ਡਰਾਉਂਦੀ ਵੱਡੇ ਰੂਪ ਨਾਲ, ਪਰ ਜਦੋਂ ਗੁਰੂ ਦਾ ਪਿਆਰਾ ਡਰਾਉਣ ਲੱਗਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਦਾ ਹੋਕਾ ਦੇ ਕਰਕੇ ਇਸ ਮਾਇਆ ਨੂੰ ਦੜਾ ਸਕਦਾ ਹੈ। ਪਰ ਅਸੀਂ ਵੀ ਚੇਤੇ ਰੱਖੀਏ ਸੱਜਣ ਜੀ, ਵੀ ਅਸੀਂ ਇਹ ਮਾਇਆ ਨੂੰ ਦੌੜਾਉਣਾ। ਮਾਇਆ ਦੌੜੇਗੀ ਕਿੱਦਾਂ? ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀ, ਸੰਸਾਰੀ ਚੀਜ਼ਾਂ ਨਾ ਮੰਗੀ, ਮਹਾਰਾਜ ਤੋਂ ਝੋਲੀ ਅੱਡ ਕੇ ਆਖੀ ਪਰਮੇਸ਼ਰ ਜੀ ਕਿਰਪਾ ਕਰ ਦਿਓ, ਝੋਲੀ ਵਿੱਚ ਨਾਮ ਜਪਣ ਦੀ ਦਾਤ ਪਾ ਦਿਓ। ਚੇਤੇ ਰੱਖੀ ਵੇ ਸੱਜਣਾ, ਸੰਸਾਰੀ ਚੀਜ਼ਾਂ ਮਿਲਦਿਆਂ ਸਮਾਂ ਲੱਗੇਗਾ, ਨਾਮ ਤੇ ਪਰਮੇਸ਼ਰ ਦੇ ਹੱਥੀ ਹੈ ਨਾ, ਤੈਨੂੰ ਜਦੇ ਦੇ ਕਰਕੇ ਨਿਵਾਜ ਦੇਣਾ। ਮਹਾਰਾਜ ਜੀ ਰਹਿਮਤ ਕਰ ਦੇਣ, ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ। ਇੰਨੇ ਕੁ ਬਚਨ ਸਾਸੀ ਆਪਣੇ ਹਿਰਦੇ ਚ ਵਸਾ ਸਕੀਏ। ਕਹਿਣ ਸੁਣਨ ਵਾਲਿਆਂ ਤੇ ਗੁਰੂ ਹਜ਼ੂਰ ਮਿਹਰਬਾਨ ਬਖਸ਼ਿੰਦ ਸਤਿਗੁਰੂ ਆਪਣੀ ਦਇਆ ਇਨਾਇਤ ਕਰਕੇ ਇਹਨਾਂ ਬਚਨਾਂ ਦੇ ਉੱਪਰ ਚੱਲਣ ਦਾ ਮਤ ਬੁੱਧ ਸਮਤ ਬਖਸ਼ਣ। ਆਓ ਅੰਤਲੇ ਬਚਨ ਪੜ੍ਹਦਿਆਂ ਆਪਾਂ ਫਤਿਹ ਦੀ ਸਾਂਝ ਪਾਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸੱਚੀ ਸਰਕਾਰ ਜੀ ਦਾ ਜਿੱਥੇ ਧੰਨਵਾਦ ਹੈ, ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਔਰ ਆਪ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ, ਸੰਸਾਰ ਵਿੱਚ ਵਸਦੀ ਸਿੱਖ ਸੰਗਤ ਨੂੰ ਬੇਨਤੀ ਹੈ ਭਾਈ, 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਆਪਾਂ ਸ਼ਹੀਦਾਂ ਦੀ ਯਾਦ ਨੂੰ ਤੀਜੇ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਆਪਾਂ ਸ਼ਹੀਦੀ ਸਪਤਾਹ ਮਨਾ ਰਹੇ ਹਾਂ। ਸੰਗਤ ਜੀ, ਸੰਸਾਰ ਭਰ ਵਿੱਚ ਜਿੱਥੇ ਵੀ ਵਸਦੇ ਹੋ ਆਪ ਜੀ, ਸ਼ਹੀਦਾਂ ਦੇ ਨਾਮ ਦੀ ਜੈ ਜੈਕਾਰ ਕਰਦਿਆਂ, ਉਹ ਭੁੱਲਣ ਯੋਗ ਵੀ ਨਹੀਂ ਸੀ ਤੇ ਬਖਸ਼ਣ ਯੋਗ ਵੀ ਨਹੀਂ ਸੀ। ਆਪਾਂ 6 ਜੂਨ ਨੂੰ ਅਰਦਾਸਾਂ ਕਰਕੇ, ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸਾਂ ਕਰਕੇ ਆਖੀਏ, ਮਹਾਰਾਜ ਸਾਨੂੰ ਵੀ ਐਸੀ ਮਤ ਬੁੱਧ ਸਮਤ ਦੇ, ਅਸੀਂ ਧਰਮ ਦੇਸ਼ ਕੌਮ ਅਣਖ ਦੀ ਰਾਖੀ ਲਈ ਆਪਣਾ ਆਪ ਵਾਰ ਸਕੀਏ। ਮਹਾਰਾਜ ਕਿਰਪਾ ਕਰਨ, ਅੰਤਲੇ ਬਚਨ ਪੜ੍ਹਦਿਆਂ ਫਤਿਹ ਦੀ ਸਾਂਝ ਪਾਈਏ ਜੀ।
ਕਹੋ ਕਬੀਰ ਅਬ ਬਾਹਰ ਪਰੀ, ਸੰਸਾਰ ਕੈ ਅੰਚਲ ਲਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।